ਸਾਹਿਬ ਗੁਰੂ ਗ੍ਰੰਥ ਸਾਹਿਬ ਕਿਰਪਾ ਕਰ ਰਹੇ ਨੇ ਕਿ ਸੰਸਾਰ ਦੇ ਲੋਕੋ ਦੱਸੋ ਖਾਂ ਕਿ ਕੋਈ ਬੰਦਾ ਕਲੰਕੀ ਹੋਵੇ। ਕਲੰਕ ਦਾ ਅਰਥ ਜਿਹਦੇ ਜੀਵਨ ਤੇ ਕੋਈ ਦੋਸ਼ ਲੱਗਾ ਹੋਵੇ ਤੇ ਉਹ ਦੋਸ਼ ਵਾਲਾ ਉਹ ਕਲੰਕ ਵਾਲਾ ਕਦੇ ਮੇਰੇ ਮਾਲਕ ਦੇ ਨਾਮ ਨਾਲ ਜੁੜ ਜਾਏ ਤੇ ਉਸ ਦੇ ਮੱਥੇ ਤੇ ਪਰਤ ਕੇ ਕਦੀ ਕਲੰਕ ਨਹੀਂ ਰਹਿੰਦਾ। ਧੰਨ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਆਪ ਜੀ ਰੋਜ਼ ਪੜ੍ਹਦੇ ਹੋ। ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ ਨਾ ਕਿ ਬਹੁਤਾ ਬੋਲਣ ਝੱਖਣ ਹੋਏ, ਵਿਨ ਬੋਲੇ ਜਾਣੇ ਸਭ ਸੋਏ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਦੇਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ, ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਖ ਦਾਗਾ ਦਾਗ। ਬੜਾ ਵੱਡਾ ਦਾਗ ਹੈ, ਦੋਸ਼ ਹੈ, ਕਲੰਕ ਹੈ। ਪਰ ਕਹਿਣ ਲੱਗੇ ਦਾਗ ਦੋਸ਼ ਮੂੰਹ ਚੱਲਿਆ ਲਾਏ, ਦਰਗਹਿ ਬੈਸਣ ਨਾਹੀ ਜਾਏ, ਜਾਏ ਦਰ ਤੇ ਥਾਂ। ਉਹਨੂੰ ਦਰਗਾਹ ਵਿੱਚ ਥਾਂ ਕੋਈ ਨਹੀਂ ਜਿਹਨੂੰ ਦੋਸ਼ ਲੱਗ ਜਾਏ। ਦਰਗਹਿ ਬੈਸਣ ਨਾਹੀ ਜਾਏ, ਪਰ ਜੇ ਦਾਤਾ ਦਰਗਾਹ ਤੋਂ ਪਹਿਲਾਂ ਕਰਮ ਮਿਲੈ, ਆਖਣ ਤੇਰਾ ਨਾਉਂ, ਜਿੱਤ ਲੱਗ ਤਰਨਾ ਹੋਰ ਨਹੀਂ ਥਾਉਂ, ਜੇ ਕੋ ਡੂਬੈ ਫਿਰ ਹੋਵੈ ਸਾਰ, ਨਾਨਕ ਸਾਚਾ ਸਰਬਦਾਤਾਰ। ਜਿਹਦੇ ਤੇ ਮਾਲਕ ਮਿਹਰ ਕਰੇ ਉਹਦੇ ਦੋਸ਼ ਉਹਦੇ ਕਲੰਕ ਮਿਟ ਜਾਂਦੇ ਨੇ। ਗੁਰੂ ਸਵਾਰਿਓ, ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਆਪਾਂ ਜੋ ਅਰਦਾਸ ਕਰਨੇ ਹਾਂ ਉਸ ਦੇ ਪਾਵਨ ਪਵਿੱਤਰ ਉਹਨਾਂ ਬਚਨਾਂ ਨੂੰ ਆਪਾਂ ਵਿਚਾਰਨੇ ਪਏ ਹਾਂ ਜਿਹਦੇ ਵਿੱਚ ਸਾਹਿਬ ਨੇ ਖੱਟੀਆਂ ਦਾ, ਜਪੀਆਂ ਦਾ, ਤਪੀਆਂ ਦਾ ਜ਼ਿਕਰ ਕੀਤਾ। ਤੇ ਕੱਲ ਕਿਰਪਾ ਕਰਕੇ ਇੱਕ ਬਚਨ ਕਿਉਂ ਨੇ ਕਿ ਜਿੰਨਾ ਨਾਮ ਜਪਿਆ ਤੇ ਆਪਾਂ ਵਿਚਾਰ ਕੀਤੀ ਸੀ ਵੀ ਕਿੰਨਾ ਕਿੰਨਾ ਨੇ ਨਾਮ ਜਪਿਆ ਤੇ ਜਪਣ ਵਾਲਿਆਂ ਨੇ ਆਪਣੇ ਮੁੱਖ ਤੋਂ ਕਿਹਾ ਕਿ ਜੇ ਤੂੰ ਭਲਾ ਚਾਹੁੰਦਾ ਤੇ ਨਾਮ ਤੂੰ ਟੁੱਟੀ ਨਾ। ਅੱਜ ਅੱਗੇ ਅਸੀਂ ਅਰਦਾਸ ਵਿੱਚ ਇੱਕ ਸ਼ਬਦ ਪੜ੍ਹਨੇ ਆ ਜਿੰਨਾ ਨਾਮ ਜਪਿਆ ਤੋਂ ਬਾਅਦ ਕਿ ਵੰਡ ਛਕਿਆ। ਆਮ ਤੌਰ ਤੇ ਅਸੀਂ ਕਹਿੰਦੇ ਹਾਂ ਵੰਡ ਕੇ ਛਕਿਆ, ਤੇ ਮੈਂ ਆਧਾਰ ਬਣਾਇਆ ਉਸ ਅਰਦਾਸ ਨੂੰ ਜਿਹੜੀ ਹਰਿਮੰਦਰ ਸਾਹਿਬ ਵਿੱਚ ਵੀ ਰੋਜ਼ ਹੁੰਦੀ ਹੈ ਤੇ ਉੱਥੇ ਸ਼ਬਦ ਵੰਡ ਛਕਿਆ ਤੇ ਅਰਥ ਆਪਾਂ ਇਹੀ ਕਰਾਂਗੇ ਕਿ ਵੰਡ ਕੇ ਛਕਿਆ। ਹੁਣ ਇੱਥੇ ਅਰਜ਼ ਕਰਨੀ ਚਾਹੁੰਦਾ ਵੀ ਕਿਹੜੀ ਚੀਜ਼ ਉਹਨਾਂ ਨੇ ਵੰਡ ਕੇ ਜਪੀ ਛਕੀ, ਕੀ ਕਾਰਨ ਕਿ ਪਹਿਲਾਂ ਸ਼ਬਦ ਆ ਗਿਆ ਨਾਮ ਜਪਿਆ, ਇਹਦੇ ਵਿੱਚ ਜਪਣ ਵਾਲਿਆਂ ਦਾ ਜ਼ਿਕਰ ਹੈ ਕਿ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੀ ਕਮਾਈ ਦਾ ਧਿਆਨ ਧਰੋ, ਤੇ ਅੱਗੇ ਕਹਿੰਦੇ ਨੇ ਨਾਲ ਚੇਤੇ ਰੱਖੀ ਕੇਵਲ ਜਪਿਆ ਨਹੀਂ ਵੰਡ ਛਕਿਆ, ਜਪਣ ਵਾਲਿਆਂ ਨੇ ਉਸ ਨਾਮ ਨੂੰ ਵੰਡਿਆ ਵੀ। ਆਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਵੰਡ ਛਕਣ ਸੰਬੰਧੀ ਕਿ ਜਿਨ੍ਹਾਂ ਨੇ ਨਾਮ ਵੰਡਿਆ, ਜਿਨ੍ਹਾਂ ਨੇ ਨਾਮ ਆਪ ਜਪਿਆ ਤੇ ਗੁਰੂ ਨੇ ਜਪਣ ਵਾਲਿਆਂ ਤੇ ਕਿਰਪਾ ਕੀਤੀ ਵੀ ਜਿੱਥੇ ਜਾਓ ਉੱਥੇ ਨਾਮ ਦਾ ਛੱਟਾ ਦੇਈ ਜਾਇਆ ਜੀ। ਆਓ ਕਰੋ ਕਿਰਪਾਲਤਾ ਸਾਧ ਸੰਗਤ, ਇਸ ਪਾਵਨ ਬਚਨ ਦੀ ਵਿਚਾਰ ਆਪ ਸੰਗਤ ਅਸੀਸ ਬਖਸ਼ੋ। ਧੰਨ ਗੁਰੂ ਗ੍ਰੰਥ ਸਾਹਿਬ ਕਰਨ ਮੇਰ, ਬਾਬਾ ਨਾਨਕ ਜੀ ਆਪ ਹੀ ਅੰਦਰ ਦੀ ਇਕਾਗਰਤਾ ਟਿਕਾਓ ਬਖਸ਼ ਕੇ ਇਸ ਬਚਨ ਦੀ ਵਿਚਾਰ ਵਿੱਚ ਵਰਤ ਕੇ ਕਰਾ ਲਵੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗੁਰਮਤਿ ਦੇ ਵਿੱਚ ਤਿੰਨ ਸੁਨਹਿਰੀ ਅਸੂਲ ਹਰ ਇੱਕ ਸਿੱਖ ਨੂੰ ਬਖਸ਼ਿਸ਼ ਕੀਤੇ ਨੇ, ਜਿਸ ਨਾਲ ਉਹਦੀ ਜ਼ਿੰਦਗੀ ਬੜੀ ਸੁੱਖ ਨਾਲ ਬਤੀਤ ਹੋ ਸਕਦੀ। ਉਹ ਤਿੰਨ ਸੁਨਹਿਰੀ ਅਸੂਲ ਨੇ ਜਿਨ੍ਹਾਂ ਵਿੱਚੋਂ ਇੱਕ ਦਾ ਜ਼ਿਕਰ ਆਪਾਂ ਕੱਲ੍ਹ ਕੀਤਾ ਅਤੇ ਇੱਕ ਦਾ ਅੱਜ ਕਰਨਾ। ਉਹ ਤਿੰਨ ਸੁਨਹਿਰੀ ਅਸੂਲ ਕਈ ਨੇ, ਪਹਿਲਾ ਸ਼ਬਦ ਕਿਹਾ ਨੇ ਵੀ ਕਿਰਤ ਕਰੋ, ਦੂਸਰਾ ਸੁਨਹਿਰੀ ਅਸੂਲ ਦਿੱਤਾ ਨੇ ਨਾਮ ਜਪੋ, ਅਤੇ ਤੀਸਰੀ ਗੱਲ ਕਹੀ ਵੀ ਵੰਡ ਕੇ ਛਕੋ, ਜਿਹਨੂੰ ਆਪਾਂ ਕਹਿੰਦੇ ਹਾਂ ਜਿਨ੍ਹਾਂ ਵੰਡ ਛਕਿਆਂ ਦੀ ਗੱਲ ਕਰਨੀ, ਨਾਮ ਜਪਿਆ ਵੰਡ ਛਕਿਆ। ਹੈਰਾਨਗੀ ਦੀ ਗੱਲ ਇਹ ਕਿ ਪਹਿਲਾਂ ਨਹੀਂ ਕਿਹਾ ਵੰਡ ਛਕੋ, ਪਹਿਲਾਂ ਕਿਹਾ ਨੇ ਕਿਰਤ ਕਰੋ, ਫਿਰ ਵੇਚਣੀ ਸ਼ਬਦ ਵਰਦੇ ਅਸੀਂ ਵੀ ਵੰਡ ਛਕੋ, ਕਹਿਣ ਲੱਗੇ ਨਾਮ ਜਪੋ। ਹੁਣ ਕਿਰਤ ਕਰਨ ਉੱਤੇ ਤਾਂ ਕਮਿਊਨਿਸਟ ਵੀ ਬੜਾ ਜ਼ੋਰ ਦਿੰਦੇ ਨੇ, ਤੇ ਇਸੇ ਕਰਕੇ ਕਈ ਵਾਰੀ ਉਹ ਯਤਨ ਕਰਦੇ ਨੇ ਕਿ ਬਾਬਾ ਦੇ ਬਚਨਾਂ ਨੂੰ ਕਹਿਣ ਦਾ ਵੀ ਦੇਖੋ ਹਜ਼ੂਰ ਵੀ ਉਹੀ ਗੱਲ ਪੈ ਕਰਦੇ। ਸਾਹਿਬ ਕਹਿੰਦੇ ਨੇ ਕਿਰਤ ਕਰੋ ਸੁੱਚੀ, ਸੁੱਚੀ ਕਿਰਤ ਕਰੋ, ਕਿਰਤ ਕਰਕੇ ਸਾਈਂ ਦੇ ਨਾਮ ਨੂੰ ਉਹਦੀ ਕੀਰਤੀ ਕਰੋ, ਤੇ ਕਿਰਤ ਵਿੱਚੋਂ ਤੇ ਕੀਰਤੀ ਵਿੱਚੋਂ ਜੇ ਤੁਹਾਡੀ ਝੋਲੀ ਵਿੱਚ ਕੁਝ ਪਏ ਤੇ ਕਿਰਪਾ ਕਰਕੇ ਉਹਨੂੰ ਦੁਨੀਆਂ ਵਿੱਚ ਵੰਡਣ ਦਾ ਵੀ ਯਤਨ ਕਰਿਆ ਜੇ, ਕਿਰਤ ਵਿੱਚੋਂ ਵੀ ਤੇ ਕੀਰਤੀ ਵਿੱਚੋਂ ਵੀ। ਇਹੀ ਕਾਰਨ ਕਿ ਕਿਰਤ ਕਰੋ ਤੇ ਨਾਮ ਜਪੋ ਸ਼ਬਦ ਪਹਿਲਾਂ ਲਏ ਨੇ ਤੇ ਵੰਡ ਛਕੋ ਬਾਅਦ ਵਿੱਚ ਲਿਆ, ਕਿ ਦੋਨਾਂ ਵਿੱਚੋਂ ਤੂੰ ਕੁਝ ਨਾ ਕੁਝ ਵੰਡਣਾ। ਅੱਜ ਜਦੋਂ ਇਸ ਸ਼ਬਦ ਦੀ ਮੈਂ ਵਿਚਾਰ ਕਰ ਰਿਹਾ ਸਾਂ ਤੇ ਮਨ ਵਿੱਚ ਆਇਆ ਕਿ ਰੱਬ ਨੇ ਤਾਂ ਆਪ ਇਸ ਅਸੂਲ ਨੂੰ ਬਣਾਇਆ, ਉਹ ਕਿਰਤ ਵੀ ਕਰਦਾ ਹੈ, ਉਹਨੇ ਇੱਕ ਕੰਮ ਕੀਤਾ ਵੀ ਆਪਣਾ ਨਾਮ ਵੀ ਉਹ ਆਪ ਹੀ ਬਣਾਉਂਦਾ ਹੈ, ਤੇ ਇੱਕ ਕੰਮ ਹੋਰ ਕਰਦਾ ਹੈ, ਜੇ ਉਹ ਕਿਰਤ ਕਰਦਾ ਹੈ ਨਾਮ ਬਣਾਉਂਦਾ ਤੇ ਰੱਬ ਵੀ ਵੰਡ ਕੇ ਛਕਦਾ, ਉਹ ਵੀ ਦੁਨੀਆਂ ਨੂੰ ਵੰਡਦਾ। ਤੇ ਮੈਂ ਸਿਰਫ ਨਾਮ ਵਾਲੇ ਪਾਸੇ ਸ਼ਬਦ ਨੂੰ ਲਿਜਾਣਾ ਚਾਹੁੰਦਾ। ਅੱਗੇ ਕੱਲ ਨੂੰ ਆਉਣਾ ਕਿ ਦੇਗ ਚਲਾਈ ਤੇਗ ਵਾਹੀ, ਦੇਗ ਵਿੱਚ ਆਪਾਂ ਜ਼ਿਕਰ ਕਰਾਂਗੇ ਲੰਗਰ ਛਕਣ ਦਾ। ਸਾਹਿਬ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਪ੍ਰਭੂ ਵੀ ਕਿਰਤ ਕਰਦਾ, ਪ੍ਰਭੂ ਵੀ ਵੰਡਦਾ, ਪਰਮੇਸ਼ਵਰ ਵੀ ਨਾਮ ਦੀ ਗੱਲ ਕਰਦਾ। ਤੇ ਅੱਗੇ ਫਿਰ ਬਚਨ ਕੀਤੋ ਨੇ ਕਿ ਰੱਬ ਜਿਹੜਾ ਉਹ ਗੁਰੂ ਨੂੰ ਦਾਤ ਦਿੰਦਾ ਤੇ ਗੁਰੂ ਉਹ ਸਿੱਖ ਨੂੰ ਅੱਗੇ ਵੰਡਦਾ ਤੇ ਸਿੱਖ ਉਸ ਦਾਤ ਨੂੰ ਲੈ ਕੇ ਧਰਤੀ ਦੇ ਕੋਨੇ ਕੋਨੇ ਵਿੱਚ ਵੰਡਣ ਤੁਰ ਪੈਂਦਾ। ਕਦੀ ਦੇਖੋ ਕਿ ਰੱਬ ਵੀ ਦਾਤ ਵੰਡਦਾ, ਉਹ ਵੀ ਕਿਰਤ ਕਰਦਾ। ਹਾਂ, ਜਿਹੜਾ ਅਸੀਂ ਵੰਡ ਛਕਨੇ ਆ, ਜੋ ਗੁਰਮਤਿ ਦਾ ਅਸੂਲ ਏ, ਸਾਡੇ ਵੰਡ ਛਕਣ ਦੇ ਵਿੱਚ ਕੋਈ ਸਵਾਰਥ ਨਹੀਂ। ਇਹ ਨਹੀਂ ਕਿ ਜੇ ਕੋਈ ਆ ਕੇ ਸੰਗਤ ਵਿੱਚ ਕੀਰਤਨ ਸੁਣ ਰਿਹਾ, ਕਥਾ ਸੁਣ ਰਿਹਾ, ਕਿਸੇ ਨੂੰ ਬਾਣੀ ਸੁਣਾ ਰਿਹਾ ਤੇ ਮੇਰਾ ਆਪਣਾ ਸਵਾਰਥ ਹੋਵੇ ਕਿ ਇਹਦੇ ਬਦਲੇ ਮੈਨੂੰ ਇੰਨਾ ਕੁਝ ਮਿਲਣਾ। ਸਾਹਿਬ ਕਹਿੰਦੇ ਰੱਬ ਜਦੋਂ ਵੰਡ ਕੇ ਕੁਝ ਦਿੰਦਾ ਤੇ ਉਹ ਕਦੀ ਵੀ ਸਵਾਰਥ ਆਪਣੇ ਨੂੰ ਮੁੱਖ ਨਹੀਂ ਰੱਖਦਾ। ਸਿਰਫ ਬਾਣੀ ਵਿੱਚੋਂ ਕੁਝ ਪ੍ਰਮਾਣ ਦੇਣੇ ਨੇ, ਮਹਾਰਾਜ ਰੱਬ ਕਿੱਦਣ ਦਾ ਵੰਡਦਾ ਪਿਆ, ਅੱਜ ਬੱਚੇ ਵੰਡ ਛਕਿਆ। ਤੇ ਹਜ਼ੂਰ ਕਹਿੰਦੇ ਨੇ ਅੱਜ ਦਾ ਨਹੀਂ, ਜਿਸ ਦਿਨ ਦੀ ਪ੍ਰਭੂ ਨੇ ਧਰਤੀ ਸਿਰਜੀਏ, ਜਿਸ ਦਿਨ ਦੀ ਮਾਲਕ ਨੇ ਕਿਰਪਾ ਕਰਕੇ ਇਸ ਜੀਵ ਨੂੰ ਪੈਦਾ ਕੀਤਾ, ਉਦਣ ਦਾ ਹੀ ਉਹ ਵੰਡਦਾ ਪਿਆ। ਉਸ ਵੰਡਣ ਵਾਲੇ ਦੇ ਭੰਡਾਰੇ ਵਿੱਚ ਤੋਟਾ ਨਹੀਂ ਆਇਆ, ਹਾਂ ਖਾਣ ਵਾਲੇ ਜੀਵ ਧਰਤੀ ਤੋਂ ਕੂਚ ਕਰ ਗਏ। ਪਹਿਲਾਂ ਰੱਬ ਦੇ ਅਸੂਲ ਵੰਡ ਕੇ ਦੇਣਾ। ਹਜ਼ੂਰ ਦਾ ਇੱਕ ਬਚਨ ਪੜ੍ਹਨੇ ਆ ਕਿ ਦਿੰਦਾ ਦੇ, ਸ਼ਬਦ ਵੱਲ ਧਿਆਨ ਦਿਆ ਜੇ, ਗੱਲ ਅਰਦਾਸ ਵੱਲ ਲਿਆਉਣੀ ਹੈ ਕਿ ਵੰਡ ਛਕਿਆ ਉਹ ਇੰਨਾ ਵੰਡਦਾ ਕਿ ਦਿੰਦਾ ਦੇ। ਤੇ ਸਾਹਿਬ ਕਹਿੰਦੇ ਨੇ ਅੱਜ ਤੀਕਰਾਂ ਕਦੀ ਥੱਕਿਆ ਨਹੀਂ, ਲੈਂਦੇ ਥੱਕ ਪਾਏ, ਲੈਣ ਵਾਲੇ ਥੱਕ ਗਏ ਨੇ। ਐ ਆਦਮੀ ਕਿ ਰੱਬ ਨੇ ਤੈਨੂੰ ਵਸਤਰ ਕੀਮਤੀ ਦਿੱਤੇ ਨੇ, ਇਹ ਗੱਲ ਵੱਖਰੀ ਕਿ ਤੇਰਾ ਸਰੀਰ ਵਸਤਰ ਪਾਉਣ ਜੋਗਾ ਨਹੀਂ ਰਿਹਾ। ਉਸ ਦਾਤੇ ਨੇ ਤੈਨੂੰ 36 ਪ੍ਰਕਾਰ ਦੇ ਭੋਜਨ ਦਿੱਤੇ ਨੇ, ਇਹ ਬਾਤ ਅਲੈਦਾ ਕਿ ਤੇਰੇ ਮੂੰਹ ਵਿੱਚ ਦੰਦ ਖਾਣ ਜੋਗੇ ਨਹੀਂ ਰਹੇ। ਰੱਬ ਨੇ ਵੇਖਣ ਨੂੰ ਤੈਨੂੰ ਬੇਅੰਤ ਚੀਜ਼ਾਂ ਦਿੱਤੀਆਂ, ਇਹ ਗੱਲ ਵੱਖਰੀ ਕਿ ਜੋਤ ਨਹੀਂ। ਪਹਿਲੀ ਕਿਰਪਾ ਉਹਨੇ ਕੀਤੀ, ਜੁਗਾਂ ਤੋਂ ਵੰਡਦਾ ਪਿਆ ਤੇ ਜੀਵ ਲੈਣ ਵਾਲੇ ਥੱਕੇ ਨੇ, ਦੇਣ ਵਾਲਾ ਦਾਤਾ ਨਹੀਂ ਥੱਕਿਆ। ਦਿੰਦਾ ਦੇ, ਲੈਂਦੇ ਥੱਕ ਪਾਹੇ, ਜੁਗਾਂ ਜੁਗੰਤਰ ਖਾਈ ਖਾਹੀ। ਇਸ ਤੋਂ ਅੱਗੇ ਚੱਲੋ, ਮੈਂ ਪਹਿਲਾ ਸਬਜੈਕਟ ਬਣਾਇਆ ਵੀ ਰੱਬ ਵੀ ਵੰਡਦਾ। ਹਜ਼ੂਰ ਦਾ ਇੱਕ ਬਚਨ ਅਸੀਂ ਪੜ੍ਹਨੇ ਹਾਂ, ਗੁਰੂ ਪਰਮੇਸ਼ਵਰ ਤੇ ਸਿੱਖ ਤਿੰਨਾਂ ਦੀ ਗੱਲ ਕਰਨੀ। ਸਾਹਿਬ ਨੇ ਕਿਹਾ, ਕਹਿਣ ਲੱਗੇ ਫਿਰ ਰੱਬ ਨੂੰ ਤਮਾ ਕੋਈ ਨਹੀਂ, ਉਹਨੂੰ ਕੋਈ ਤਮਾ ਨਹੀਂ ਵੀ ਮੈਂ ਜੇ ਕਿਸੇ ਨੂੰ ਵੰਡਣਾ ਪਿਆ ਮੈਨੂੰ ਇਹਦੇ ਬਦਲੇ ਕੋਈ ਦੇ। ਜੇ ਆਪ ਲੰਗਰ ਛਕਦੇ ਹੋ, ਕੋਈ ਪਾਬੰਦੀ ਨਹੀਂ ਕਿ ਜਿਹੜਾ ਬੰਦਾ ਪੰਗਤ ਵਿੱਚ ਬੈਠ ਕੇ ਲੰਗਰ ਛਕਦਾ ਪਿਆ ਇਹਦੇ ਬਦਲੇ ਸਾਨੂੰ ਉਹ ਕੁਝ ਦੇ। ਰੱਬ ਦਾ ਇੱਕ ਅਸੂਲ ਏ, ਜਦੋਂ ਕਿਸੇ ਨੂੰ ਦਿੰਦਾ ਤੇ ਬਿਨਾਂ ਸਵਾਰਥ ਨੂੰ ਦਿੰਦਾ, ਤੇ ਸਿੱਖ ਦਾ ਵੀ ਇੱਕ ਅਸੂਲ ਏ, ਜਦੋਂ ਵੰਡ ਕੇ ਛਕਦਾ ਤੇ ਉਹ ਵੀ ਬਿਨਾਂ ਸਵਾਰਥ ਤੋਂ ਵੰਡ ਕੇ ਛਕਦਾ। ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਬਹੁਤਾ ਕਰਮ ਲਿਖਿਆ ਨਾ ਜਾਏ, ਕਿ ਸਾਈਂ ਕਿਹੜੀ ਕਿਹੜੀ ਚੀਜ਼ ਵੰਡਦਾ ਉਹਦੀ ਬਖਸ਼ਿਸ਼ ਨੂੰ ਕੋਈ ਧਰਤੀ ਦਾ ਮਨੁੱਖ ਲਿਖ ਨਹੀਂ ਸਕਦਾ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਉਹਨੂੰ ਤਿੰਨ ਜਿੰਨਾ ਤਮਾ ਨਹੀਂ ਕਿ ਤੈਨੂੰ ਕੁਝ ਮੈਂ ਦੇਣ ਲੱਗਾ ਵੰਡਣ ਲਈ, ਜਾਂ ਮੈਂ ਤੈਨੂੰ ਕੁਝ ਦੇਣਾ ਮੈਨੂੰ ਕੀ ਦੇਗਾ। ਵੱਡਾ ਦਾਤਾ ਤਿਲ ਨਾ ਤਮਾਏ, ਕਹਿੰਦੇ ਨੇ ਕੇਤੇ ਮੰਗੇ जोद अपार केत्या ग्रंथ नहीं विचार केते खप टुटे बेकार केते लै लै मुकर पाए विच अर्ज करने अनेका ने जेडी ओदी मिली कोई दात तो मुकर गए पर रब ने नहीं कहा के लोकी लै के मुकर गए अज तो बाद मैं वंडना बंद कर देना है। लोग मुकर दे पे ने पर वंडन वाला दाता फिर भी वंडी जा रहे। इस तो अगे चलो सिर मैं प्रमाण ओ रखे ने जेडे आप रोज बाणी पढ़ते हो। तन गुरु नानक साहब ने एक बचन कहे कह लगे दातिया तू बड़ा वड्डा एक भंडारी है। भंडारी का अर्थ हुंदा है जिहड़ा भंडारे का खजाने का मालिक। कहिंदे ने जिद्दन तुसी सृष्टि साजी ते उस वंडन वाले दाते ने पहली कृपा ए कीती उहने किरत करके उहदी किरत की है संसार नूं बनाना। तां ही तां उहनूं शब्द करता वरतने आ ते करता क्या ही उहनूं जांदा है जिहड़ा आप किरत करदा होवे। रब भी एक किरत करदा है उहने किरत कीती इन्हें ब्रह्मांड साज दिते। किरत करन तो बाद फिर आप इन्हां विच बैठ गया उहने इन्नी कु दात दिती जिथे जिथे जीव पैदा कीता उथे वंड वंड के दाता दितिया। ते साहिब कहन लगे दाता तू मनुख नूं कह भी सच्ची कार सच्ची किरत करी ते जदों मैं तेरी कार वल झाती मारना तेरे वर्गी सुची किसे दी किरती नहीं। साहिब दे बचन आप पढ़दे हो के आसन लोए लोए भंडार जो किछ पाया सो एक वार इको वारी भंडारे भर दिते। जो किछ पाया सो एक वार ते इन्नी कु रहमत कर दिती उहने बाकी कु कसर छड्डी नहीं। आसन लोए लोए भंडार जो किछ पाया सो एक वार कर कर वेखै सिरजनहार। कहन लगे नानक सच्चे की साची कार दर ते किरत उस सच्चे दी सच्ची किरत है। वो आप किरत कर दे। कदी गुरमुखो पढ़ो गुरु ग्रंथ साहिब दे बचन आसा की वार दी पहली पौड़ी ते आसा की वार दी अखीरली पौड़ी। रब किन्ना कु वंडदा है लोकां नूं साईं किन्नियां कु दातां देंदा है वंडदा पे है। हजूर ने अमृत बाणी विच मेहर कीती है आसा की वार दी जदों पहली पौड़ी पढ़ने आ उहदे विच किरत दा जिक्र भी कीता ने उहदे विच वंडन दा जिक्र भी कीता ने उहदे विच कृपालू सतगुरु ने नाम दा जिक्र भी कीता है। कहिंदे ने जिस नाम नूं तू जपना है तीन चीजां ने सिखां जिन्हां ने नाम जपिया है ते अगला बचने वंड छकिया है ते पहले प्रमाण अर्ज कर रहे हैं। गुरबाणी कहिंदी है कि रब भी वंडदा ते है। हजूर दा सी बचन पढ़ने आ कि आपी ने आप साजियो आपी ने रचियो नाओ ए उहदी किरत है। अपने आप नूं आप बनाया आप उहने नाम नूं सिरजिया आपी ने आप साजियो आपी ने रचियो नाओ दुई कुदरत साजिए कर आसन दिठो चाओ। हुण देखो कर आसन दिठो चाओ ओ आप आसन जमा के विच बैठ गए हैं ते बैठन तो बाद जीवां नूं वंड वंड के रिजक पिया दिंदा है। उहदा ते अपना ही सुभा है कि बिना किसी स्वार्थ तो दुनिया नूं वंडी जांदा। कर आसन दिठो चाओ दाता करता आप तू। हुण ओ दाता है ते दाते दा काम ही वंडना करते दरते किरत करन वाला दाता करता आप तू। तुस देवे करें पसाओ तू जान होई सब शै। कह लगे मेरे मालिक जी तू इनी कृपा करने लै देश है तू आप मेहर करने जीवा तो जिंद लेना भी है परत के दे देना तेरे वर्गा दाता कौन तू वंडने। कदी आसा की वार दी अखीरली पौड़ी पढ़ो। साहब ने एक बचन कह कहिंदे ने वड्डे कियां वड्याईयां किछ कहना कहन ना जाए ते ओ करदा की ये सो करता कादर करीम दे जिया रिजक संभाए। रिजक संभाए दर ते हर एक नू रिजक पहचाना रब दी एक सुभाए के जो कुछ ओदे कोले ओ भी वंडदा पे। तवज्जो दियो दो चार प्रमाण दे के मैं गुरु वल आउणा है के गुरु भी वंडदा है ते अरदास विच कहा भी सिख भी वंडदा है ते जिहड़ा वंड के खांदा ओदी कमाई दा जसी ध्यान धरना है। साहब जीओ रब होर की वंडदा है। हजूर दी अमृत बाणी विच एक बचन आउंदा है साहब गुरु ग्रंथ साहब दे सवैये ने पटां दे हजूर ने उहदे विच एक बचन कह कहन लगे 84 लख जोन उपाई रिजक दिया सब हूं को तदका। किन्नी सोहनी वंड कीती उहने 84 लख जी पैदा कीते ਤੇ ਸਾਰਿਆਂ ਨੂੰ ਵੰਡ ਕੇ ਰਿਜ਼ਕ ਦੇ ਦਿੱਤਾ। ਕਹਿਣ ਲੱਗੇ ਦਾਤਾ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਤੂੰ ਵੰਡਣਾ ਪੈ। ਹਜ਼ੂਰ ਨੇ ਇੱਕ ਬਚਨ ਹੋਰ ਕਿਹਾ, ਕਹਿਣ ਲੱਗੇ ਇੰਨੀ ਰਹਿਮਤ ਕਰਦਾ ਵੰਡਣ ਲੱਗਿਆ ਕਿ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ। ਬ੍ਰਹਿਮੰਡ ਉਹਦੇ ਸਾਹਮਣੇ ਕਰੋੜਾਂ ਨੇ ਪਰ ਵੰਡਣ ਵਾਲਾ ਦਾਤਾ ਕੇਵਲ ਇੱਕੋ ਵੇ। ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ, ਪ੍ਰਤ ਪਾਲੇ ਨਿਤ ਸਾਰ ਸੰਭਾਲੇ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਤੇ ਕਿੰਨਾ ਕਿਰਪਾ ਦੇ ਘਰ ਵਿੱਚ ਆ ਕੇ ਵੰਡਦਾ। ਗੁਰੂ ਕਲਗੀ ਧਰ ਕਹਿੰਦੇ ਨੇ ਦੇਖ, ਬੰਦਾ ਤਾਂ ਕਈ ਵਾਰੀ ਕਾਣੀ ਵੰਡ ਕਰ ਦਿੰਦਾ ਈ, ਰੱਬ ਨੇ ਨਹੀਂ ਕਰਨੀ। ਜੇ ਤੈਨੂੰ ਉਹਨੇ ਰਹਿਮਤ ਕਰਕੇ ਰਿਜ਼ਕ ਦਿੱਤਾ ਹੈ, ਤੂੰ ਬਹੁਤ ਗਿਆਨਵਾਨ ਹੈ। ਤੇ ਚੇਤੇ ਰੱਖੀ ਜਿਨ੍ਹਾਂ ਨੂੰ ਇੱਕ ਅੱਖਰ ਵੀ ਨਹੀਂ ਆਉਂਦਾ, ਕਿਰਪਾਲੂ ਦਾਤਾ ਵੰਡ ਕੇ ਰਿਜ਼ਕ ਉਹਨਾਂ ਨੂੰ ਵੀ ਦਿੰਦਾ। ਤੇ ਜੇ ਤੈਨੂੰ ਉਹਨੇ ਸਵਾਸ ਦਿੱਤੇ ਨੇ ਤੇ ਤੇਰੇ ਕੋਲ ਗਿਆਨ ਦਾ ਭੰਡਾਰਾ ਹੈ, ਤੇ ਸੱਚ ਜਾਣੀ ਜਿਹੜਾ ਅੱਤ ਦਾ ਅਗਿਆਨੀ ਹੈ, ਸਵਾਸ ਉਹਨੇ ਉਹਨੂੰ ਵੀ ਦਿੱਤੇ। ਕਿ ਉਹਨੇ ਵੰਡਿਆ ਨਹੀਂ, ਇਹ ਵੰਡ ਬੰਦੇ ਦੇ ਹੱਥ ਨਹੀਂ, ਰੱਬ ਦੀ ਵੰਡ। ਕਦੀ ਦੇਖੋ ਉਹ ਵਿਤਕਰਾ ਨਹੀਂ ਜੇ ਕਰਦਾ। ਜੇ ਤੇਰੇ ਘਰ ਵਿੱਚ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ, ਇੱਕ ਗਰੀਬ ਦੀ ਕੁੱਲੀ ਵਿੱਚ ਵੀ ਸੂਰਜ ਦੀਆਂ ਕਿਰਨਾਂ ਨੇ, ਉਹਨੇ ਵੰਡ ਕੇ ਦਿੱਤਾ। ਚੇਤੇ ਰੱਖੀ ਜੇ ਤੇਰੇ ਘਰ ਪੌਣ ਹੈ, ਪਾਣੀ ਹੈ, ਤੇ ਰੱਬ ਨੇ ਗਰੀਬ ਨੂੰ ਵੀ ਦਿੱਤੀ ਏ, ਉਹਦੇ ਵਰਗਾ ਵੰਡਣ ਵਾਲਾ ਕੌਣ ਏ। ਤੇ ਸਾਹਿਬ ਨੇ ਫਿਰ ਸ਼ਬਦ ਵਰਤੇ, ਜਾਨ ਕੋ ਦੇਤ ਅਜਾਨ ਕੋ ਦੇਤ। ਦੇਖੋ ਵੰਡ ਕੇ ਜਦੋਂ ਦਿੰਦਾ, ਜਿਹੜੇ ਜਾਣਕਾਰ ਨੇ, ਵਿਦਵਾਨ ਨੇ, ਉਹਨਾਂ ਨੂੰ ਤੇ ਰੋਟੀ ਦੇਈ, ਤੇ ਜਿਹੜੇ ਅਣਜਾਣ ਨੇ, ਜਿਨ੍ਹਾਂ ਨੂੰ ਸਮਝ ਕੋਈ ਨਹੀਂ, ਰਿਜ਼ਕ ਉਹਨਾਂ ਨੂੰ ਵੀ ਦਿੰਦਾ। ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜ਼ਮਾਨ ਕੋ ਦਹਿ ਹੈ। ਉਹਨੇ ਇੰਨਾ ਵੰਡਿਆ ਕਿ ਧਰਤੀ ਵਿੱਚ ਤੇ ਪਤਾਲ ਵਿੱਚ ਤੇ ਅਸਮਾਨ ਦੇ ਵਿੱਚ ਉੱਡਣ ਵਾਲੇ ਪਰਿੰਦਿਆਂ ਨੂੰ ਵੀ ਰਿਜ਼ਕ ਦੇ ਦਿੱਤਾ। ਤੇ ਇੰਨਾ ਕਿਰਪਾਲੂ ਇਹ ਜਦੋਂ ਵੰਡਦਾ ਗੁੱਸੇ ਵਿੱਚ ਆ ਕੇ ਨਹੀਂ। ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਇੱਕ ਬਚਨ ਕਿਹਾ, ਜਦੋਂ ਵੰਡਦਾ ਦਾਤ ਫਿਰ ਮਿਹਰਵਾਨ, ਸਾਹਿਬ ਮਿਹਰਵਾਨ, ਸਾਹਿਬ ਮੇਰਾ ਮਿਹਰਵਾਨ, ਜੀ ਸਗਲ ਕੋ ਦੇ ਦਾਨ, ਉਹ ਸਾਰਿਆਂ ਨੂੰ ਦਾਨ ਪਿਆ ਦਿੰਦਾ। ਫਿਰ ਕਹਿੰਦੇ ਨੇ ਮਨਾ ਤੂੰ ਘਬਰਾਈ ਨਾ, ਉਹ ਤੈਨੂੰ ਵੀ ਦਏਗਾ। ਰੱਬ ਰਿਜ਼ਕ ਦਾ ਦਾਨ ਵੀ ਦਿੰਦਾ, ਤਵਜੋ ਦਿਆ ਜੇ। ਪਰਮੇਸ਼ਵਰ ਦੁਨੀਆਂ ਦੇ ਦਾਨ ਉਹ ਵੀ ਚੀਜ਼ ਵੰਡਦਾ। ਤੇ ਜਦੋਂ ਮੇਰ ਦੇ ਘਰ ਵਿੱਚ ਆਉਂਦਾ ਮੇਰਾ ਸਾਈ, ਉਦੋਂ ਨਾਮ ਦੇ ਖਜ਼ਾਨੇ ਵੀ ਲੁਟਾ ਦਿੰਦਾ। ਹੁਣ ਕਿਹੜੀ ਚੀਜ਼ ਵੰਡੀ ਗਈ ਜਿਹਦਾ ਅੱਜ ਅਸੀਂ ਧਿਆਨ ਧਰਨਾ, ਵੀ ਵੰਡ ਛਕਿਆ ਜਿਨ੍ਹਾਂ ਨੇ ਵੰਡ ਕੇ ਸਾਰਿਆਂ ਨੂੰ ਛਕਿਆ। ਬਾਬਾ ਨਾਨਕ ਜੀ ਨੂੰ ਇੱਕ ਦਾਤ ਮਿਲੀ ਗੁਰਮੁਖੋ, ਇਸ ਕਰਕੇ ਨਹੀਂ ਮੈਂ ਗੁਰੂ ਨਾਨਕ ਸਾਹਿਬ ਦਾ ਸਿੱਖ ਹਾਂ ਤੇ ਤਾਂ ਦੁਨੀਆਂ ਭਰ ਦੇ ਇਤਿਹਾਸ ਨੂੰ, ਪਰਮਾਰਥ ਨੂੰ ਪੜ੍ਹੋ। ਬਾਬੇ ਨੇ ਜਿੰਨਾ ਕੁ ਵੰਡਿਆ ਇੰਨਾ ਕੋਈ ਵੰਡ ਹੀ ਨਹੀਂ ਸਕਿਆ। ਹੁਣ ਵੰਡ ਕੇ ਛਕਿਆ, ਮੈਂ ਕੱਲ ਇੱਕ ਅਰਜ਼ ਕੀਤੀ ਸੀ, ਇਹਦੇ ਅਰਥ ਕੇਵਲ ਲੰਗਰ ਤੱਕ ਨਾ ਸੀਮਤ ਰੱਖੋ, ਇਹਨੂੰ ਪਰਮਾਰਥ ਵਿੱਚ ਲਿਜਾਓ। ਤੇ ਬਾਣੀ ਵਿੱਚ ਅਰਜ਼ ਕਰਨੀ ਹੈ ਕਿ ਗੁਰੂ ਹੱਟੀ ਤੇ ਬੈਠ ਕੇ ਫਰੀ ਲੋਕਾਂ ਨੂੰ ਵੰਡੀ ਜਾਂਦਾ ਸੀ। ਹਜ਼ੂਰ ਵੱਲ ਕਦੀ ਤੱਕੋ, ਵੰਡ ਕੇ ਛਕਿਆ। ਪਰ ਪਹਿਲੀ ਗੱਲ ਵੰਡੇਗਾ ਉਹ, ਜਿਹੜੀ ਅੱਜ ਮੈਂ ਵੰਡ ਦੀ ਗੱਲ ਕਰ ਰਿਹਾ, ਵੰਡੇਗਾ ਉਹ ਜਿਹਦੇ ਆਪਣੇ ਪੱਲੇ ਕੁਝ ਹੋਵੇਗਾ, ਜਿਹਦਾ ਆਪਣੇ ਹੀ ਦੁਆਲਾ ਨਿਕਲਿਆ, ਉਹਨੇ ਕਿਸੇ ਨੂੰ ਕੀ ਵੰਡ ਦੇ। ਜਿਹਦਾ ਆਪਣਾ ਅੰਦਰ ਨਾਮ ਨਾਲ ਭਰਿਆ, ਕਿਸੇ ਨੂੰ ਕਿਣਕਾਂ ਮਾਤਰ ਅੱਗੇ ਵੰਡੇਗਾ। ਤੇ ਜਿਹੜਾ ਆਪਣੇ ਅੰਦਰ ਥੋਥਾ ਲੈ ਕੇ ਖਾਲੀ ਭਾਂਡਾ ਤੁਰਿਆ ਫਿਰਦਾ, ਉਹਨੇ ਕਿਸੇ ਨੂੰ ਨਾਮ ਵੰਡ ਦੇਣਾ। ਗੁਰੂ ਨਾਨਕ ਸਾਹਿਬ ਨੂੰ ਇੱਕ ਦਾਤ ਮਿਲੀ ਤੇ ਅਸੀਂ ਕਈ ਦਿਨਾਂ ਤੋਂ ਉਸ ਪੌੜੀ ਨੂੰ ਪੜ੍ਹਨੇ ਪਏ, ਤੇ ਖਾਸ ਕਰ ਉਹ ਅਰਦਾਸ ਨਾਲ ਸੰਬੰਧਿਤ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਦੋਂ ਸ਼ਬਦ ਕਹਿ, ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਨੇ ਭੰਡਾਰੇ ਭਰੇ, ਤੇ ਹੈਰਾਨਗੀ ਦੀ ਗੱਲ ਇਹ ਕਿ ਭੰਡਾਰੇ ਭਰ ਕੇ ਘਰ ਨਹੀਂ ਬੈਠੇ। ਜੇ ਬਾਬਾ ਜੀ ਚਾਹੁੰਦੇ ਤੇ ਕੀ ਡੇਰਾ ਸੁਲਤਾਨਪੁਰ ਨਹੀਂ ਸੀ ਚੱਲ ਸਕਦਾ? ਕੀ ਗੁਰੂ ਨਾਨਕ ਸਾਹਿਬ ਤਲਵੰਡੀ ਦੀ ਧਰਤੀ ਤੇ ਨਹੀਂ ਸਨ ਬਹਿ ਸਕਦੇ? ਕਹਿੰਦੇ ਨੇ ਮੇਰੇ ਗੁਰੂ ਨਾਨਕ ਸਾਹਿਬ ਨੇ ਆਪਣੀ ਝੋਲੀ ਭਰੀ, ਤੇ ਭਰਨ ਤੋਂ ਬਾਅਦ ਕੇਵਲ ਆਪਣੇ ਪਰਿਵਾਰ ਲਈ ਨਹੀਂ, ਬਾਬਾ ਲੈ ਕੇ ਖਜ਼ਾਨਾ ਤੁਰਿਆ, ਤੇ ਜਿੱਥੇ ਜਿੱਥੇ ਵੀ ਦੇਖਿਆ ਉਹਨੇ ਨਾਮ ਦੇ ਛੱਟੇ ਦਿੱਤੇ, ਆਪ ਨਾਮ ਜਪਿਆ ਤੇ ਲੋਕਾਂ ਵਿੱਚ ਨਾਮ ਵੰਡਿਆ, ਆਪ ਛਕਿਆ ਤੇ ਲੋਕਾਂ ਨੂੰ ਵੰਡ ਕੇ ਛਕਾਇਆ। ਅਸੀਂ ਉਸ ਬਾਬੇ ਦੇ ਵੰਡਣ ਦਾ ਅੱਜ ਧਿਆਨ ਧਰਨਾ। ਸਾਹਿਬ ਨੇ ਸ਼ਬਦ ਵਰਤੇ, ਭਾਈ ਗੁਰਦਾਸ ਨੇ ਜਦੋਂ ਪੜ੍ਹਨੇ ਆ ਕਿ ਪਹਿਲਾਂ ਬਾਬੇ ਪਾਇਆ ਬਖਸ਼ ਦਰ, ਵੰਡਦਾ ਕੌਣ ਏ? ਗੱਲਾਂ ਵਾਲਾ ਨਹੀਂ, ਪਹਿਲਾਂ ਬਖਸ਼ਿਸ਼ ਲਈ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸ਼ੋਂ ਬਣਿਆਈ। ਤੇ ਜਿੱਦਣ ਬਣੀ ਬਾਬਾ ਪਹਿਦਾ ਸੱਚਖੰਡ, ਨੌਨਿਦ ਨਾਮ ਗਰੀਬੀ ਭਾਈ ਤਵੱਜੋ ਦਿਓ ਜੇ ਪੌੜੀ ਤੁਹਾਨੂੰ ਚੇਤੇ ਵੇ। ਹੁਣ ਇਸ ਤੋਂ ਅੱਗੇ ਕੀ ਖੇਡ ਵਾਪਰੀਏ, ਬਾਬੇ ਨੇ ਗਰੀਬੀ ਵੀ ਲਿਆਂਦੀ, ਬਾਬਾ ਜੀ ਨੇ ਨਾਮ ਵੀ ਲਿਆਂਦਾ, ਤੇ ਕੱਲ ਮੈਂ ਅਰਜ਼ ਕੀਤੀ ਉਹ ਦੀਵਾ ਬਾਲ ਕੇ ਪੜੋਪੇ ਥੱਲੇ ਨਹੀਂ, ਕੇਵਲ ਆਪਣੇ ਘਰ ਵਿੱਚ ਨਹੀਂ, ਅੱਜ ਵਹੀਂ ਤੋਂ ਬਾਹਰ ਨਿਕਲਿਆ ਮੇਰਾ ਸਤਿਗੁਰੂ ਤੇ ਕਹਿੰਦੇ ਨੇ ਧਿਆਨ ਲਗਾਇਆ ਤੇ ਗੁਰੂ ਨਾਨਕ ਸਾਹਿਬ ਦੇ ਚਿਹਰੇ ਨੂੰ ਓਜਨ ਓਜਨ ਜਲਾਲ ਨੂੰ ਕੋਈ ਚੱਲ ਨਹੀਂ ਸੀ ਸਕਦਾ। ਹਜ਼ੂਰ ਨੇ ਕਿਹਾ ਅੱਜ ਤੋਂ ਬਾਅਦ ਲੋਧੀ ਦੀ ਕਾਰ ਨਹੀਂ ਮੈਂ ਕਰਨੀ। ਉਹਨਾਂ ਕਿਹਾ ਜੀ ਕਿਉਂ ਨਹੀਂ ਕਰਨੀ? ਕਹਿਣ ਲੱਗੇ ਅੱਜ ਤੋਂ ਬਾਅਦ ਉਹਦੀ ਕਾਰ ਕਰਾਂਗਾ ਜਿਹਨੇ ਮੇਰੀ ਝੋਲੀ ਵਿੱਚ ਦਾਤ ਪਾਈ ਹੈ। ਮਹਾਰਾਜ ਉਹਦੀ ਕਾਰ ਕੀ ਕਰਨੀ ਜੇ? ਬਾਬਾ ਨਾਨਕ ਜੀ ਕਹਿਣ ਲੱਗੇ ਲੋਕ ਭੁੱਖੇ ਨੇ, ਮੈਂ ਰੱਬ ਦੀ ਦਿੱਤੀ ਦਾਤ ਲੋਕਾਂ ਨੂੰ ਦੇਣ ਚੱਲਿਆ ਵਾਂ। ਉਹਨਾਂ ਕਿਹਾ ਵੀ ਦੇਣ ਕੀ ਜਾਏਗਾ, ਸਾਨੂੰ ਕੁਝ ਦਿਸਦਾ ਨਹੀਂ ਪਿਆ, ਕਿਹੜੀ ਚੀਜ਼ ਵੰਡ ਕੇ ਛਕੀ ਜਿਹੜਾ ਧਿਆਨ ਧਰਨੇ ਆ? ਸਭ ਤੋਂ ਪਹਿਲਾਂ ਸੁਲਤਾਨਪੁਰ ਦੀ ਧਰਤੀ ਤੇ ਬਾਬੇ ਦੇ ਚਰਨਾਂ ਦਾ ਧਿਆਨ ਧਰੋ ਜਿਹੜਾ ਖਜ਼ਾਨਾ ਭਰ ਕੇ ਦੁਨੀਆਂ ਨੂੰ ਵੰਡਣ ਤੁਰਿਆ, ਕੇਵਲ ਆਪਣੇ ਘਰ ਲਈ ਨਹੀਂ। ਕਹਿਣ ਲੱਗੇ ਲੋਕ ਭੁੱਖੇ ਨੇ, ਮਹਾਰਾਜ ਕਾਹਦੀ ਭੁੱਖ? ਕਹਿਣ ਲੱਗੇ ਨਾਮ ਦੀ ਭੁੱਖ ਹੈ, ਪਰ ਭੁੱਖ ਪੂਰੀ ਕਿਤੋਂ ਹੁੰਦੀ ਨਹੀਂ। ਪੁੱਛਿਆ ਲੋਕ ਸੜਦੇ ਪਏ ਨੇ, ਪਿਆਸ ਬੜੀ ਹੈ ਪਰ ਬੁਝਾਉਣ ਵਾਲਾ ਕੋਈ ਨਹੀਂ। ਤੇ ਪਹਿਲੇ ਦਿਨ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਤੋਂ ਤੁਰੇ ਨੇ ਆਪਣੇ ਸਾਥੀ ਮਰਦਾਨੇ ਨੂੰ ਲੈ ਕੇ, ਤੇ ਭਾਈ ਗੁਰਦਾਸ ਕਹਿੰਦੇ ਨੇ ਕਿ ਨਾਮ ਦੀ ਭੁੱਖ ਦੂਰ ਕਰ ਲਈ ਤੇ ਨਾਮ ਵੰਡਣ ਵਾਸਤੇ ਬਾਬਾ ਜੀ ਤੁਰੇ, ਤੇ ਸ਼ਬਦ ਵਰਤੇ ਕਿ ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਝੋਂ ਗੁਰੂ ਗੁਬਾਰ ਹੈ ਖੈ ਹੈ ਕਰਦੀ ਸੁਣੀ ਲੁਕਾਈ, ਤੇ ਬਾਬੇ ਭੇਕ ਬਣਾਇਆ ਉਦਾਸੀ ਦੀ ਰੀਤ ਚਲਾਈ, ਜਿਹੜੀਆਂ ਉਦਾਸੀਆਂ ਕੀਤੀਆਂ ਨੇ। ਗੁਰਮੁਖੋ ਕੋਈ ਚਾਹ ਨਹੀਂ ਸੀ ਕਿ ਮੈਂ ਅਰਬ ਦੀ ਧਰਤੀ ਦੇਖਣ ਜਾਣੀ ਹੈ, ਲੋਕ ਕੀ ਹੋ ਜਾਏ ਨੇ ਕੋਈ ਇਹ ਸੈਰ ਕਰਕੇ? ਸਾਡੇ ਲੋਕੀ ਲਿਖ ਦਿੰਦੇ ਨੇ ਕਿ ਬਾਬੇ ਵਰਗਾ ਕੋਈ ਯਾਤਰੀ ਨਹੀਂ, ਆਮ ਯਾਤਰੀ ਕੇਵਲ ਤਜਰਬਾ ਕਰਦਾ, ਭਾਂਤ ਭਾਂਤ ਦੇ ਲੋਕ ਦੇਖਦਾ, ਭਾਂਤ ਭਾਂਤ ਦੀ ਧਰਤੀ ਦੇਖਦਾ, ਭਾਂਤ ਭਾਂਤ ਦੇ ਨਦੀਆਂ ਨਾਲੇ ਦੇਖਦਾ। ਮੇਰੇ ਗੁਰੂ ਨਾਨਕ ਸਾਹਿਬ ਲੋਕਾਂ ਨੂੰ ਦੇਖਣ ਨਹੀਂ, ਧਰਤੀ ਨੂੰ ਦੇਖਣ ਨਹੀਂ, ਜਿਹੜੀ ਦਾਤ ਮੇਰੇ ਸਾਈਂ ਨੇ ਉਹਨਾਂ ਦੀ ਝੋਲੀ ਵਿੱਚ ਪਾਈ ਸੀ ਉਹਨਾਂ ਲੋਕਾਂ ਤੱਕ ਵੰਡਣ ਵਾਸਤੇ ਗਏ ਸਨ। ਪਹਿਲੀ ਗੱਲ, ਨਾਮ ਉਹਨਾਂ ਨੇ ਵੰਡਿਆ, ਆਪਣਾ ਸਵਾਰਥ ਕੋਈ ਨਹੀਂ। ਕਈ ਵਾਰੀ ਤਿੰਨ ਕੁ ਉਦਾਹਰਨਾਂ ਮੇਰੇ ਮਨ ਨੂੰ ਬੜੀਆਂ ਇਹ ਪਾਉਂਦੀਆਂ ਨੇ ਕਿ ਵੰਡਣ ਵਾਲੇ ਦਾ ਆਪਣਾ ਸਵਾਰਥ ਕੋਈ ਨਹੀਂ। ਜੇ ਪਹਾੜਾਂ ਤੋਂ ਨਦੀ ਨਿਕਲਦੀ ਪਈ ਏ, ਪਾਣੀ ਦਾ ਬਹਾਵ ਲੈ ਕੇ ਤੁਰੀਏ, ਤੇ ਕੀ ਨਦੀ ਨੂੰ ਇਹ ਲਾਲਚ ਹੈ ਕਿ ਪਾਣੀ ਨਹਿਰ ਨੇ ਨਦੀ ਨੇ ਆਪ ਪੀਣਾ? ਉਹ ਪਾਣੀ ਲੈ ਕੇ ਪਹਾੜਾਂ ਤੋਂ ਚੱਲੀਏ, ਆਪਾਂ ਨੇ ਕੁਝ ਨਹੀਂ ਜੇ ਪੀਣਾ, ਉਹ ਪਿਆਸਿਆਂ ਦੇ ਘਰਾਂ ਤੱਕ ਪਾਣੀ ਦੇਣ ਆਈ। ਜੇ ਰੁੱਖ ਨੇ ਸਰਦੀ ਗਰਮੀ ਝੱਲੀਏ, ਉਹਨੂੰ ਫਲ ਲੱਗੇ ਨੇ, ਤੇ ਕੀ ਰੁੱਖ ਨੇ ਆਪ ਉਸ ਫਲ ਨੂੰ ਖਾਣਾ? ਪੈਦਾ ਫਲ ਉਹ ਕਰਦਾ ਪਿਆ ਤੇ ਖਵਾਏਗਾ ਉਹਨਾਂ ਨੂੰ ਜਿਹਨਾਂ ਨੂੰ ਭੁੱਖੇ। ਜੇ ਗੁਲਾਬ ਦਾ ਫੁੱਲ ਖਿੜਿਆ, ਮਹਿਕ ਨਾਲ ਭਰਿਆ, ਉਹਨੂੰ ਮਹਿਕ ਨਾਲ ਕੀ, ਉਹਨੇ ਤੇ ਲੰਘਣ ਵਾਲੇ ਨੂੰ ਮਹਿਕ ਦੇਣੀ ਹੈ। ਮੇਰਾ ਬਾਬਾ ਘਰੋਂ ਤੁਰਿਆ ਨਾਮ ਦਾ ਦਰਿਆ ਲੈ ਕੇ, ਉਹਨੂੰ ਕੀ ਲਾਲਚ ਸੀ? ਪਰ ਹਾਂ, ਵੰਡ ਕੇ ਛਕਣ ਤੁਰਿਆ, ਦਰਿਆ ਦੀ ਤਰ੍ਹਾਂ ਆਪਣਾ ਕੋਈ ਸਵਾਰਥ ਨਹੀਂ, ਰੁੱਖ ਦੀ ਤਰ੍ਹਾਂ ਕੋਈ ਵੱਟੇ ਮਾਰਦਾ ਪਿਆ, ਕੋਈ ਪੁਰਾਈਆ ਕਹਿੰਦਾ ਪਿਆ, ਕੋਈ ਭੂਤਨਾ ਤੇ ਬਤਾਲਾ ਕਹਿੰਦਾ ਪਿਆ। ਵਾਹ ਮੇਰੇ ਬਾਬਾ, ਲੋਕ ਤੈਨੂੰ ਮਾਰਦੇ ਨੇ, ਇੱਥੋਂ ਤੱਕ ਦੋ ਘਿਓੜਿਆਂ ਘੋੜਿਆਂ ਦੀ ਕੀਮਤ ਪਾ ਤੈਨੂੰ ਵੇਚਦੇ ਪਏ ਨੇ, ਤੂੰ ਵਿਕਣ ਤੋਂ ਬਾਅਦ ਲੋਕਾਂ ਦਾ ਤਾਂ ਵੀ ਭਲਾ ਪਿਆ ਕਰਨਾ। ਇਹ ਸੀ ਨਾਮ ਦੀ ਦਾਤ ਵੰਡੀ। ਹਜ਼ੂਰ ਨੇ ਆਪ ਨਾਮ ਜਪਿਆ, ਨਾ ਮਿਲਿਆ ਉਸ ਨੂੰ ਅੱਗੇ ਵੰਡਣ ਤੁਰੇ। ਤਵੱਜੋਂ ਦਿਆ ਜੇ, ਫਿਰ ਕੇਵਲ ਆਪ ਨਹੀਂ ਵੰਡਿਆ, ਸਿੱਖ ਨੂੰ ਇੰਨੀ ਕੁ ਦਾਤ ਦਿੱਤੀ ਕਿ ਸੱਜਣਾ ਜਿੱਥੇ ਤੂੰ ਜਾਏ ਤੂੰ ਵੀ ਨਾਮ ਨੂੰ ਅੱਗੇ ਵੰਡੀ। ਤੇ ਮੇਰੇ ਦਾਤਿਆ, ਕਿਤੇ ਮਿਹਰ ਕਰ, ਇੰਨੀ ਕਰਨੀ ਵਾਲੇ ਸਿੱਖ ਪੈਦਾ ਕਰ ਦੇ ਕਿ ਸਿੱਖ ਇੱਕ ਵਾਰੀ ਕਿਤੇ ਬਹਿ ਕੇ ਚਲਾ ਜਾਏ ਤੇ ਘਰ ਵਿੱਚ ਨਾਮ ਦੀ ਰੋਂ ਚੱਲ ਪਏ, ਫਿਰ ਉਹਦੀ ਕਮਾਈ ਦਾ ਧਿਆਨ ਧਰੀਏ ਜਿਹੜਾ ਨਾਮ ਵੰਡ ਕੇ ਤੁਰਿਆ। ਕੇਵਲ ਕਹਿਣ ਮਾਤਰ ਨਹੀਂ, ਸ਼ਬਦ ਬੜਾ ਡੂੰਘਾ ਜੇ ਕਿ ਵੰਡ ਕੇ ਛਕਿਆ। ਗੁਰੂ ਸਾਹਿਬ ਦੇ ਪਹਿਲੇ ਦੀਦਾਰ ਦੇਖੋ, ਕੁਝ ਸ਼ਬਦ ਸੁਣੇ ਨੇ ਵਿਦਵਾਨਾਂ ਨੇ, ਪਹਿਲੇ ਦੀਦਾਰ ਦੌਲਤਾਂ ਦਾਈ ਨੇ। ਪਹਿਲੀ ਸਿੱਖ ਬੇਬੇ ਨਾਨਕੀ, ਪਹਿਲੇ ਤੇ ਪ੍ਰਭਾਵ ਪਿਆ ਭਗੀਰਥ, ਪਹਿਲਾ ਪ੍ਰਚਾਰਕ ਸਿੱਖ ਹੋਇਆ ਭਾਈ ਸਾਹਿਬ ਭਾਈ ਮਨਸੁਖ ਜੀ, ਪਹਿਲਾ ਰਬਾਬੀ ਹੋਇਆ ਭਾਈ ਮਰਦਾਨਾ ਜੀ। ਜੇ ਆਪਣੇ ਅੰਦਰ ਨਾਮ ਏ ਤੇ ਮਨਸੁਖ ਆਉਂਦੇ ਨੇ। ਹਜ਼ੂਰ ਬੜੀ ਸੋਹਣੀ ਗੱਲ ਕਹਿੰਦੇ ਨੇ, ਮੈਂ ਅਰਜ਼ ਕਰ ਰਿਹਾ ਕਿ ਸਿੱਖਾਂ ਨੇ ਵੰਡ ਕੇ ਛਕਿਆ, ਤੇ ਦੇਖੋ ਬਾਬੇ ਨੇ ਆਪ ਵੰਡਿਆ ਤੇ ਇੰਨੀ ਕਿਰਪਾ ਕੀਤੀ, ਮਨ ਸੁਖ ਹੈ। ਸਿਰਫ ਉਹਨੂੰ ਇੱਕੋ ਹੀ ਸ਼ਬਦ ਕਿਹਾ ਸੀ ਕਿ ਨਾਮ ਦਾ ਮਨ ਸੁਖ ਹੈ, ਕਦੀ ਮਨ ਦਾ ਸੁਖ ਵੀ ਮਾਣੇ ਤੇ ਚਰਨ ਪਕੜ ਕੇ ਕਹਿੰਦਾ ਕਿਵੇਂ ਮਾਣੀਦਾ। ਤੇ ਬਾਬਾ ਜੀ ਨੇ ਕਿਹਾ ਮਮਤਾ ਨੂੰ ਛੱਡ ਕੇ ਮੈਂ ਮੇਰੀ ਨੂੰ ਤਿਆਗ ਕੇ ਸੁਖ ਮਿਲਦਾ। ਪਹਿਲਾਂ ਸਿੱਖ ਹੈ ਭਾਈ ਮਨ ਸੁਖ ਜਿਹਨੇ ਬਾਬੇ ਨਾਨਕ ਦੇ ਬਚਨਾਂ ਨੂੰ ਕਾਗਜ਼ ਉੱਤੇ ਲਿਖਿਆ ਸੀ, ਸ਼ਬਦ ਲਿਖ ਕੇ ਬਾਣੀ ਲਿਖ ਕੇ ਤੁਰ ਪਿਆ। ਹਜ਼ੂਰ ਨੂੰ ਕਿਰਪਾ ਕਰਕੇ ਕਹਿੰਦਾ ਮੈਨੂੰ ਅੰਦਰ ਦਾ ਸੁਖ ਦੇ। ਸਾਹਿਬ ਨੇ ਕੀਤੀ ਮਿਹਰ, ਅੰਦਰ ਦਾ ਭਾਂਡਾ ਭਰ ਕੇ ਫਿਰ ਕਹਿਣ ਲੱਗਾ ਹੁਣ ਮੈਂ ਘਰ ਟੇਕ ਕੇ ਬਹਿ ਜਾਵਾਂ। ਕਹਿਣ ਲੱਗੇ ਟੇਕ ਕੇ ਨਹੀਂ ਬਹਿਣਾ, ਆਪਣੀ ਕਿਰਤ ਕਰੀ ਤੇ ਗੁਰਮੁਖੋ ਪ੍ਰਚਾਰਕ ਰੱਬ ਕਰੇ ਤੇ ਹੋਵੇ ਵੀ ਇਹ ਹੋ ਜਾ। ਸਾਡੇ ਵਰਗਿਆਂ ਨੂੰ ਤੇ ਢਿੱਡ ਦਾ ਫੈਸਲਾ ਰਹਿੰਦਾ ਕਿ ਪਤਾ ਨਹੀਂ ਅੱਜ ਜੇ ਕੁਝ ਬੋਲ ਗਏ ਤੇ ਕੱਲ ਨੂੰ ਕਥਾ ਬੰਦ ਤੇ ਪਰਸੋਂ ਰੋਟੀ ਦਾ ਕੀ ਬਣੇਗਾ। ਉਹ ਵਪਾਰੀ ਏ, ਉਹਦੇ ਆਪਣੇ ਜਹਾਜ਼ ਚੱਲਦੇ ਨੇ। ਏਡਾ ਵੱਡਾ ਪ੍ਰਚਾਰਕ ਕਿ ਅਸੀਂ ਲੋਕ, ਮੈਂ ਕਹਾਂਗਾ ਕਿ ਜਿਹੜੇ ਵੀਰ ਪੜ੍ਹੇ ਲਿਖੇ ਨੇ, ਇਹ ਮਤ ਸਮਝੋ ਕਿ ਕੇਵਲ ਸਾਡਾ ਕੰਮ ਹੈ ਕਥਾ ਕਰਨਾ। ਉਹ ਯਤਨ ਕਰੋ ਕਿ ਆਪ ਆਪਣੀ ਅੰਦਰ ਇੰਨੀ ਕੁ ਕਮਾਈ ਕਰੋ ਕਿ ਜਿਸ ਫੀਲਡ ਵਿੱਚ ਤੁਸੀਂ ਵਿਚਰਦੇ ਹੋ ਕਿ ਤੁਹਾਡੀ ਕਿਰਤ ਤੋਂ, ਤੁਹਾਡੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਲੋਕ ਨਾਮ ਨਾਲ ਜੁੜਨ। ਅਸਲ ਵਿੱਚ ਸਿੱਖ ਇਹ ਵੇ ਕਿ ਚੱਲਦਾ ਫਿਰਦਾ ਰੱਬ ਦਾ ਇੱਕ ਰੂਪ ਹੋਵੇ। ਉੱਥੇ ਭਾਈ ਮਨਸੁਖ ਨੂੰ ਕਿਹਾ ਵੀ ਛੱਡੀ ਨਾ, ਨਾਮ ਤਾਂ ਪੱਲਾ ਨਾ ਛੱਡੀ। ਇੰਨਾ ਕੁ ਟਿਕਿਆ, ਬਾਬੇ ਨੇ ਮਿਹਰ ਕੀਤੀ। ਵਪਾਰੀ ਸੀ, ਅੱਗੇ ਸੂਰਜ ਦੀ ਟਿੱਕੀ ਚੜੀ ਉੱਠਦਾ ਸੀ ਤੇ ਅੱਜ ਬਾਬੇ ਨੇ ਮਿਹਰ ਕੀਤੀ। ਰਾਤ ਨੂੰ, ਅੱਧੀ ਰਾਤ ਤੋਂ ਬਾਅਦ ਕਦੀ ਨੀਂਦ ਪਈ ਹੋਈ ਨਹੀਂ। ਮੈਂ ਅਰਜ਼ ਕੀਤੀ ਸੀ ਸੱਜੜੇ ਪੈਂਦੇ ਨੇ ਜਿਹੜੇ ਗੁਰੂ ਨੂੰ ਪਿਆਰ ਕਰਦੇ ਨੇ। ਜਿਹੜੇ ਭਾਈ ਗੁਰਦਾਸ ਨੇ ਇੱਕ ਬਚਨ ਕਿਹਾ ਹੈ ਨਾ ਕਿ ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ ਹੈ, ਸਿਮਰਨ ਤਾਂ ਹੈ ਬਾਰੰਗ ਬਾਰ ਗੁਰ ਖੇਤ ਹੈ। ਇੱਕ ਵਾਰੀ ਗੁਰੂ ਨੂੰ ਚੇਤੇ ਕਰੀ ਤੇ ਗੁਰੂ ਤੈਨੂੰ ਸੈਂਕੜੇ ਵਾਰੀ ਆਵਾਜ਼ਾਂ ਮਾਰੇਗਾ। ਮਨਸੁਖ ਨੂੰ ਕਿਹਾ ਕਿ ਨਾਮ ਦਾ ਛੱਟਾ ਦਈ, ਜਿੱਥੇ ਜਾਏ ਅੱਗੇ ਜਾ ਕੇ ਨਾਮ ਨੂੰ ਵੰਡੀ। ਭਾਈ ਮਨਸੁਖ ਲਾਹੌਰ ਗਿਆ, ਲਾਹੌਰ ਤੋਂ ਸਿੰਗਲਾ ਦੀਪ ਲੰਕਾ ਦੀ ਧਰਤੀ ਤੇ ਪਹੁੰਚਿਆ। ਇੱਕ ਛੋਟਾ ਜਿਹਾ ਰਜਵਾੜ ਹੈ, ਜਹਾਜ਼ ਕਿਨਾਰੇ ਲੱਗਾ ਤੇ ਭਾਈ ਮਨਸੁਖ ਨੇ ਆਪ ਚੁੱਲ੍ਹਾ ਗਰਮ ਕੀਤਾ, ਅੱਗ ਬਾਲੀ, ਲੰਗਰ ਛਕਿਆ, ਬਾਬੇ ਦਾ ਸ਼ਬਦ ਪੜ੍ਹਿਆ, ਲੋਕਾਂ ਨੂੰ ਲੰਗਰ ਛਕਾਇਆ। ਤੇ ਉੱਥੇ ਹੁਕਮ ਸੀ ਕਿ ਅਕਾਦਸ਼ੀ ਦਾ ਵਰਤ ਰੱਖਣਾ ਤੇ ਜਿਹੜਾ ਹੁਕਮ ਅਦੂਲੀ ਕਰੇ ਉਹਨੂੰ ਕੈਦ ਵਿੱਚ ਸੱਦ ਦੇਣਾ। ਸਿਰ ਮੈਂ ਟਿਊਕ ਮਾਤਰ ਕਹਿ ਕੇ ਤੁਰਨਾ ਕਿ ਵੰਡ ਕੇ ਛਕਿਆ। ਭਾਈ ਮਨਸੁਖ ਉਹਨੂੰ ਇਸ ਹੁਕਮ ਅਦੂਲੀ ਦੇ ਜ਼ੁਰਮ ਵਿੱਚ ਕੈਦ ਵਿੱਚ ਸੱਦ ਦਿੱਤਾ ਗਿਆ। ਰਾਜਾ ਸ਼ਿਵਨਾਭ ਆਪ ਉਹਦੇ ਕੋਲ ਸੁਖ ਨੇ, ਸੰਖੇਪ ਵਿੱਚ ਤੁਰਾਂ ਤੇ ਭਾਈ ਮਨਸੁਖ ਕੈਦ ਖਾਨੇ ਵਿੱਚ ਬੈਠਾ ਹੋਇਆ। ਅੱਧੀ ਰਾਤ ਨੂੰ ਉੱਠਿਆ ਤੇ ਬਾਬੇ ਦੀ ਬਾਣੀ ਪੜ੍ਹਨੀ ਸ਼ੁਰੂ ਕੀਤੀ। ਉੱਚੀ ਉੱਚੀ ਸ਼ਬਦ ਪਿਆ ਪੜ੍ਹਦਾ ਤੇ ਸ਼ਿਵਨਾਭ ਪੁੱਛਦਾ ਕਿ ਏਡੀ ਸੁਰੀਲੀ ਆਵਾਜ਼ ਇਹ ਕੌਣ ਹੈ ਜੋ ਪ੍ਰਭਾਤ ਵੇਲੇ ਕੁਝ ਗੀਤ ਗਾ ਰਿਹਾ ਹੈ। ਤੇ ਸੰਤਰੀ ਕਹਿੰਦਾ ਅੰਨਦਾਤਾ ਰਾਜੇ ਨੂੰ, ਇਹ ਉਹ ਗੁਸਤਾਖ ਕੈਦੀ ਹੈ ਜਿਹਨੇ ਕੱਲ ਤੁਹਾਡੇ ਹੁਕਮ ਅਦੂਲੀ ਕੀਤੀ। ਕਹਿਣ ਲੱਗਾ ਉਹਨੂੰ ਬਾਹਰ ਲਿਆਓ, ਕਾਲ ਕੋਠੜੀ ਤੋਂ ਬਾਹਰ ਲਿਆਂਦਾ। ਕਹਿੰਦਾ ਉਹ ਹੱਦ ਹੋ ਗਈ, ਮੇਰੇ ਕੋਲ ਸੁੱਖ ਨੇ ਦੁਨੀਆਂ ਦੇ, ਪਰ ਮੇਰੇ ਅੰਦਰ ਨੂੰ ਚਿੰਤਾ ਹੈ। ਉਹ ਤੂੰ ਰਾਤ ਨਕੀਲੇ ਪੱਥਰਾਂ ਤੇ ਪਿਆ, ਮੱਛਰ ਤੈਨੂੰ ਕੱਟ ਕੇ ਖਾਂਦਾ ਤੇ ਤੇਰਾ ਚਿਹਰਾ ਦੱਸਦਾ, ਜੋ ਕੁਝ ਤੂੰ ਗਾ ਰਿਹਾ ਅੰਦਰੋਂ ਖੁਸ਼ ਹੈ ਦਾ ਕਾਰਨ ਕੀ। ਤੇ ਉੱਥੇ ਭਾਈ ਮਨਸੁਖ ਨੇ ਇੱਕ ਬਚਨ ਕਿਹਾ ਸੀ, ਕਹਿੰਦਾ ਰਾਜਨ ਤੇਰੇ ਕੋਲ ਤਨ ਦਾ ਸੁੱਖ ਏ, ਮੇਰੇ ਕੋਲ ਮਨ ਦਾ ਸੁੱਖ ਏ। ਕਹਿੰਦਾ ਇਹ ਕਿੱਥੋਂ ਮਿਲਿਆ ਜੀ? ਉੱਤਰ ਦਿੱਤਾ ਕਿ ਸੁਲਤਾਨਪੁਰ ਦੀ ਧਰਤੀ ਤੇ ਬਾਬੇ ਨੇ ਇੱਕ ਹੱਥ ਖੋਲਿਆ ਜਿੱਥੇ ਲੋਕਾਂ ਨੂੰ ਵੰਡਦਾ ਪਿਆ ਸੁੱਖ, ਇੱਕ ਹੱਥ ਖੋਲਿਆ। ਉਹਦੇ ਕੋਲ ਗਿਆ ਸਾਂ ਤੇ ਮਿਹਰ ਕੀਤੀ ਸੋ, ਅੰਦਰ ਦੇ ਸਾਰੇ ਚਿੰਤਾ ਝੋਰੇ ਖਤਮ ਕਰਕੇ ਨਾਮ ਦਾ ਸੁੱਖ ਟਿਕਾ ਦਿੱਤਾ ਸੋ। ਜਦੋਂ ਇੰਨੇ ਸ਼ਬਦ ਕਹਿ ਤੇ ਰਾਜੇ ਤੇ ਇੰਨਾ ਕੁ ਪ੍ਰਭਾਵ ਪਿਆ ਤੇ ਪੁੱਛੋ ਕਦੀ ਭਾਈ ਗੁਰਦਾਸ ਨੂੰ ਕਿ ਜਿਸ ਬਾਬੇ ਦੀ ਹੱਟੀ ਤੇ ਤੁਸੀਂ ਰੋਜ਼ ਆਉਂਦੇ ਹੋ ਗੁਰਮੁਖ, ਇਹਦੇ ਦਰ ਤੇ ਕੋਈ ਤੋਟਾ ਨਹੀਂ ਜੇ। ਭਾਈ ਸਾਹਿਬ ਨੇ ਇੱਕ ਸ਼ਬਦ ਵਰਤਿਆ ਗੁਰੂ ਨਾਨਕ ਸਾਹਿਬ ਲਈ, ਕਹਿੰਦੇ ਨੇ ਸਤਿਗੁਰ ਪੂਰਾ ਸ਼ਾਹ ਹੈ, ਤਰਭਵਨ ਜਗ ਤਿਸ ਦਾ ਵਣਜਾਰਾ। ਤਿੰਨਾਂ ਭਵਨਾਂ ਦੇ ਲੋਕ ਬਾਬੇ ਦੇ ਦਰ ਦੇ ਆ ਕੇ ਗ੍ਰਾਹਕ ਨੇ। ਕਹਿਣ ਲੱਗੇ ਫਿਰ ਕਰਦਾ ਕੀ ਏ ਕਿ ਰਤਨ ਪਦਾਰਥ ਬੇਸ਼ਮਾਰ ਭਾਉ ਭਗਤ ਲਖ ਭਰੇ ਭੰਡਾਰਾ, ਪ੍ਰੇਮਾ ਭਗਤੀ ਦੇ ਖਜ਼ਾਨੇ ਭਰੇ ਪਏ ਨੇ। ਕਾਮ ਧੇਨ ਲਖ ਬਾਗ ਵਿੱਚ ਕਾਮ ਧੇਨ, ਪਾਰ ਜਾਤ ਲਿਖ ਬਾਗ ਵਿੱਚ ਕਾਮ ਧੇਨ ਦੇ ਵਾਘਾ ਧਾਰਾ, ਹਜ਼ਾਰਾਂ ਕਾਮ ਧੇਨਾ ਗਊਆਂ ਨੇ ਤੇ ਲੱਖਾਂ ਪਾਰ ਜਾਤ ਨੇ। ਹੁਣ ਅਸੀਂ ਕਈ ਵਾਰੀ ਜਦੋਂ ਇਹਦੇ ਅਰਥ ਕਰਨੇ ਹਾਂ ਵੀ ਪਾਰ ਜਾ ਤਾਂ ਸਵਰਗ ਦਾ ਰੁੱਖ ਹੈ, ਕਾਮ ਧੇਨ ਗਊ ਉੱਥੇ ਰਹਿਣ ਵਾਲੀ, ਬਾਬੇ ਦੇ ਘਰ ਕਿੱਥੇ ਪਾਰ ਜਾਤ ਤੇ ਕਾਮ ਧੇਨ, ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕੋਈ ਰੁੱਖ ਹੋਰ ਨਹੀਂ, ਇਹ ਅਸਲੀ ਪਾਰ ਜਾਤ ਇਹ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ, ਸਾਈ ਦੇ ਗੁਣ ਗਾਣੇ ਕਾਮ ਧੇਨ ਗਊ ਆ ਤੇ ਰੱਬ ਦੇ ਨਾਮ ਵੀ ਜੁੜ ਜਾਣਾ ਪਾਰ ਜਾਤ ਰੁੱਖ। ਤੇ ਭਾਈ ਸਾਹਿਬ ਜੀ ਜਿਹਦੇ ਘਰ ਵਿੱਚ ਇੰਨਾ ਖਜ਼ਾਨਾ ਹੈ, ਪ੍ਰੇਮੇ ਭਗਤੀ ਦੇ ਭੰਡਾਰੇ ਭਰੇ ਪਏ ਨੇ, ਬਾਬਾ ਕਿਸੇ ਨੂੰ ਦਿੰਦਾ ਹੈ, ਤੇ ਭਾਈ ਜੀ ਨੇ ਇੱਕ ਪਹਿਲੀ ਵਾਰੀ ਸ਼ਬਦ ਵਰਤਿਆ, ਕਹਿਣ ਲੱਗੇ ਸਭੇ ਵੰਡ ਵੰਡ ਦਿੱਤੀਆਂ ਨੇ, ਪਾਓ ਭਗਤ ਕਰ ਸੱਚ ਪਿਆਰਾ, ਬਾਬਾ ਤਾਂ ਦੁਨੀਆਂ ਨੂੰ ਵੰਡਦਾ ਪਿਆ ਹੈ, ਤੇ ਜਿਹੜਾ ਭਾਵਨਾ ਨਾਲ ਆਇਆ ਉਹਦੀ ਝੋਲੀ ਵਿੱਚ ਬਾਬੇ ਨੇ ਬੰਦਗੀ ਦੀ ਦਾਤ ਪਾ ਦਿੱਤੀ। ਸਭ ਤੋਂ ਪਹਿਲਾਂ ਧਿਆਨ ਬਾਬੇ ਦਾ ਧਰੀਏ ਜਿਹਨੇ ਦੁਨੀਆਂ ਨੂੰ ਵੰਡਿਆ। ਮਨ ਸੁੱਖ ਨੇ ਕਿਹਾ ਇੱਕ ਹੱਟ ਖੁੱਲਿਆ, ਉੱਥੇ ਅੰਦਰ ਦੇ ਸੁੱਖ ਮਿਲਦੇ ਨੇ, ਉੱਥੇ ਨਾਮ ਦੇ ਖਜ਼ਾਨੇ ਮਿਲਦੇ ਨੇ। ਤੇ ਸ਼ਿਵ ਨਾਭ ਨੇ ਕਹਿੰਦੇ ਨੇ ਕੈਦ ਕੋਠੜੀ ਵਿੱਚੋਂ ਕੱਢ ਕੇ ਭਾਈ ਮਨਸੁਖ ਦੇ ਚਰਨ ਪਕੜ ਕੇ ਕਿਹਾ ਕਿ ਮੈਨੂੰ ਦੱਸ ਕਿ ਉਸ ਮੋਦੀ ਤੱਕ, ਉਸ ਹੱਟ ਦੇ ਮਾਲਕ ਤੱਕ ਮੈਂ ਪਹੁੰਚ ਸਕਣਾ। ਤੇ ਭਾਈ ਮਨਸੁਖ ਨੇ ਕਹਿੰਦੇ ਨੇ ਕਿ ਸ਼ਬਦ ਸਿਖਾਇਆ ਸੀ, ਹੈਰਾਨਗੀ ਦੀ ਗੱਲ ਕਿਤੇ ਉਹ ਸ਼ਬਦ ਸਾਨੂੰ ਇਤਿਹਾਸ ਵਿੱਚੋਂ ਮਿਲਦਾ। ਬਾਬੇ ਦਾ ਇੱਕ ਸ਼ਬਦ ਚੇਤੇ ਕਰਾਇਆ ਤੇ ਨਾਲ ਇੱਕ ਗੱਲ ਕਹੀ, ਅੱਜ ਤੋਂ ਬਾਅਦ ਪ੍ਰੇਮ ਭਾਵਨਾ ਨਾਲ ਸ਼ਬਦ ਪੜ੍ਹੀ ਜਾਈ। ਤੇ ਕਹਿਣ ਲੱਗਾ ਮੈਂ ਆਪ ਮਿਲਣ ਜਾਵਾਂ ਉਹਨਾਂ ਨੂੰ। ਤੇ ਭਾਈ ਮਨਸੁਖ ਕਹਿੰਦੇ ਤੂੰ ਭਾਵਨਾ ਬਣਾ ਕੇ ਗਈ ਬਈ, ਉਹ ਦਾਤਾਂ ਵੰਡਣ ਵਾਲਾ ਇੱਕ ਦਿਨ ਤੇਰੇ ਘਰ ਦਾ ਬੂਹਾ ਖੜਕਾ ਤੈਨੂੰ ਵੀ ਦਾਤ ਦੇ ਜਾਏਗਾ। ਕਿ ਮਨਸੁਖ ਨੇ ਦਾਤ ਵੰਡੀ ਨੇ, ਉਸ ਵੰਡਣ ਵਾਲੇ ਦਾ ਧਿਆਨ ਧਰਾਂਗੇ ਜਿਹਨੇ ਪਹਿਲਾਂ ਜਪਿਆ, ਤੇ ਜਪਣ ਤੋਂ ਬਾਅਦ ਰਾਜੇ ਦੀ ਝੋਲੀ ਵਿੱਚ ਵੀ ਉਹ ਦਾਤ ਪਾਈ। ਤੇ ਕਹਿੰਦੇ ਨੇ ਮਨਸੁਖ ਉਹਨੂੰ ਅੱਗੇ ਜਾਗ ਲਾ ਗਿਆ ਤੇ ਗੁਰੂ ਨਾਨਕ ਸਾਹਿਬ ਉਹਦੇ ਘਰ ਦੇ ਅੰਦਰ ਨਾਮ ਦੀ ਦਾਤ ਦੇਣ ਵਾਸਤੇ ਗਏ। ਬਾਬਾ ਜੀ ਨੇ ਆਪ ਨਾਮ ਵੰਡਿਆ ਹੈ। ਤੇ ਕਦੀ ਪੜ੍ਹੋ ਗੁਰੂ ਕੇ ਸਿੱਖੋ, ਇੱਕ ਲੰਗਰ ਦਾ ਅਸੀਂ ਜ਼ਿਕਰ ਬੜੀ ਵਾਰੀ ਕਰਨੇ ਆ। ਮੈਂ ਅੱਜ ਇਸ ਕਰਕੇ ਵਿਸ਼ਾ ਬਣਾਇਆ ਸੀ, ਇਸ ਲੰਗਰ ਨੂੰ ਤਾਂ ਰੋਜ਼ ਆਪਾਂ ਛਕਨੇ ਆ। ਤੇ ਕਦੀ ਗੁਰੂ ਅੰਗਦ ਸਾਹਿਬ ਦੇ ਘਰ ਵਿੱਚ ਦੋ ਲੰਗਰ ਚੱਲਦੇ ਸਨ, ਇੱਕ ਲੰਗਰ ਦੀ ਇੰਚਾਰਜ ਸੀ ਮਾਂ ਖੀਵੀ ਤੇ ਇੱਕ ਲੰਗਰ ਦੇ ਇੰਚਾਰਜ ਸਨ ਧੰਨ ਗੁਰੂ ਅੰਗਦ ਸਾਹਿਬ ਜੀ ਆਪ। ਜਦੋਂ ਸੱਤੇ ਬਲਵੰਡ ਨੂੰ ਪੁੱਛਦੇ ਆ ਨਾ, ਉਹ ਕਹਿੰਦੇ ਨੇ ਜਿਹੜੀ ਖੱਟੀ ਸੁਲਤਾਨਪੁਰ ਵਿੱਚ ਚੱਲੀ ਸੀ, ਜਿਹੜੀ ਖੱਟੀ ਕਰਤਾਰਪੁਰ ਵਿੱਚ ਚੱਲੀ ਸੀ, ਉਸ ਹੱਥੀ ਦਾ ਮਾਲਕ ਗੁਰੂ ਅੰਗਦ ਸਾਹਿਬ ਬਣਿਆ ਹੈ। ਤੇ ਕਹਿੰਦੇ ਨੇ ਇੰਨੀ ਕਿਰਪਾ ਕੀਤੀ ਨੇ, ਆਪ ਹੱਥੀ ਵਿੱਚ ਬੈਠਾ ਹੈ ਤੇ ਆਪ ਉਸ ਨਾਮ ਨੂੰ ਖਰਚਦਾ ਹੈ, ਤੇ ਇਹਨਾਂ ਨਾਮ ਨੂੰ ਖਰਚਦਾ ਜਿਹੜਾ ਉਹਦੇ ਸਾਹਮਣੇ ਆਉਂਦਾ, ਉਹਦੀ ਝੋਲੀ ਵਿੱਚ ਵੀ ਨਾਮ ਦੀ ਦਾਤ ਪਾ ਦਿੰਦਾ। ਵੰਡਦਾ ਪਿਆ ਨਾਮ ਦੋਨੇ ਹੱਥੀ। ਇੱਕ ਤੋਕ ਆਪ ਜੀ ਪੜ੍ਹਦੇ ਹੋ, ਝੁੱਲੇ ਸੋ ਛੱਤ ਨਿਰੰਜਨੀ, ਵੰਡ ਕੇ ਛਕਿਆ। ਝੁੱਲੇ ਦਾ ਅਰਥ ਕਿ ਝੁੱਲਦਾ ਪਿਆ, ਛੱਤ ਦਾ ਅਰਥ ਛਤਰ, ਨਿਰੰਜਨੀ ਦਾ ਅਰਥ ਰੱਬ ਦੇ ਘਰ ਦਾ ਜਿਹਦੇ ਉੱਤੇ ਕੋਈ ਕਲੰਕ ਨਹੀਂ, ਕੋਈ ਦਾਗ ਨਹੀਂ। ਤੇ ਗੁਰਮੁਖੋ ਕਈ ਵਾਰੀ ਅਰਜ਼ ਕੀਤੀ ਹੈ ਕਿ ਗੁਰੂ ਤਾਂ ਬਹਿੰਦਾ ਤਖ਼ਤ ਉੱਤੇ ਵੇ, ਝੁੱਲੇ ਸੋ ਛੱਤ ਨਿਰੰਜਨੀ, ਮਲ ਤਖ਼ਤ ਬੈਠਾ ਗੁਰ ਹੱਟੀਐ। ਹੁਣ ਇਹਦੇ ਅਰਥ ਦੇਖੋ ਕੀ ਨੇ ਕਿ ਸਿਰ ਤੇ ਛਤਰ ਝੁੱਲਦਾ ਪਿਆ ਤੇ ਗੁਰੂ ਅੰਗਦ ਸਾਹਿਬ ਕਿਰਪਾਲੂ ਜੀ ਬਾਬੇ ਨਾਨਕ ਦੀ ਖੱਟੀ ਦੇ ਮਾਲਕ ਬਣ ਕੇ ਬਹਿ ਗਏ, ਉਹਨਾਂ ਦੀ ਖੱਟੀ ਤੇ ਉਹਨਾਂ ਦੀ ਗੱਦੀ ਤੇ ਬੈਠੇ ਨੇ। ਝੁੱਲੇ ਸੋ ਛੱਤ ਨਿਰੰਜਨੀ, ਮਲ ਤਖ਼ਤ ਬੈਠਾ ਗੁਰ ਹੱਟੀਐ, ਕਰੈ ਜੇ ਗੁਰ ਫੁਰਮਾਇਆ, ਸਿਲ ਜੋਗ ਅਲੂਣੀ ਚੱਤੀਐ, ਲੰਗਰ ਚੱਲੈ ਗੁਰ ਸ਼ਬਦ। ਧਿਆਨ ਦਿਆ ਜੇ ਕਿ ਗੁਰੂ ਕੇ ਸ਼ਬਦ ਦਾ ਲੰਗਰ ਗੁਰੂ ਅੰਗਦ ਸਾਹਿਬ ਨੇ ਚਲਾਇਆ। ਤੇ ਕਹਿੰਦੇ ਨੇ ਜਿਹੜਾ ਗੁਰੂ ਕੇ ਸ਼ਬਦ ਦਾ ਲੰਗਰ ਛਕਦਾ, ਇੰਨੀ ਕਿਰਪਾ ਹੁੰਦੀ ਏ, ਆਪ ਰੱਜਣ ਤੋਂ ਬਾਅਦ ਉਹ ਦੁਨੀਆਂ ਨੂੰ ਵੀ ਵੰਡਣ ਤੁਰ ਪੈਂਦਾ। ਇਹ ਨੇ ਜਿਨ੍ਹਾਂ ਨੇ ਨਾਮ ਵੰਡ ਕੇ ਛਕਿਆ। ਕਹਿਣ ਲੱਗੇ ਝੁੱਲੇ ਸੋ ਛੱਤ ਨਿਰੰਜਨੀ, ਮਲ ਤਖ਼ਤ ਬੈਠਾ ਗੁਰ ਹੱਟੀਐ। ਤੇ ਫਿਰ ਕਰਦਾ ਕੀ ਇਹ, ਲੰਗਰ ਚੱਲੈ ਗੁਰ ਸ਼ਬਦ, ਹਰ ਤੋਟ ਨਾ ਆਵੈ ਖੱਟੀਐ, ਖਰਚੈ ਦਿੱਤ ਖਰਚੇ, ਇਹਦਾ ਪਾਠ ਕਰਾਂਗੇ, ਆਪ ਖਰਚਦੇ ਪਏ ਨੇ। ਇਹ ਨਹੀਂ ਕਿ ਕੋਲ ਬੈਠਾ ਵੀ ਮੈਂ ਇਕੱਲਾ ਆਪਣੇ ਘਰ ਰੱਖਾਂ, ਗੁਰੂ ਅੰਗਦ ਸਾਹਿਬ ਖਰਚਦੇ ਨੇ, ਵੰਡਦੇ ਪਏ ਨੇ। ਖਰਚੇ ਦਿੱਤ ਖਸਮ ਦੀ, ਆਪ ਖੈਦੀ ਖੈਰ ਦਬਟੀਐ। ਹੁਣ ਦੋ ਸ਼ਬਦ ਨੇ, ਇੱਕ ਖੈਰ ਤੇ ਇੱਕ ਦਬਟੀਐ। ਹੁਣ ਖੈਰ ਦਾ ਅਰਥ ਹੈ ਕਿ ਦਾਨ ਦੇਣਾ, ਦਬਟੀਏ ਦਰਸੇ ਦਬਾ ਦਬ ਕਿ ਗੁਰੂ ਅੰਗਦ ਸਾਹਿਬ ਸਵੇਰ ਤੋਂ ਸ਼ਾਮ ਤੱਕ ਆਪਣੇ ਤਖ਼ਤ ਤੇ ਬਹਿੰਦੇ ਨੇ, ਜਿਹੜਾ ਸਾਹਮਣੇ ਆਉਂਦਾ ਦਬਾ ਦਬ ਨਾਮ ਦੀ ਦਾਤ ਵੰਡੀ ਜਾਂਦੇ ਨੇ। ਇਸ ਕਰਕੇ ਗੁਰੂ ਅੰਗਦ ਸਾਹਿਬ ਦਾ ਧਿਆਨ ਕਰਾਂਗੇ, ਜਿੰਨਾ ਆਪ ਜਪਿਆ ਤੇ ਫਿਰ ਅੱਗੇ ਵੰਡ ਛਕਿਆ। ਕਹਿਣ ਲੱਗੇ ਖਰਚੇ ਦਿੱਤ ਕਿਸਮ ਦੀ ਆਪ ਖੈਂਦੀ, ਖੈਰ ਦਬਟੀਏ, ਆਪ ਖਾਂਦੇ ਨੇ, ਆਪ ਖਰਚਦੇ ਨੇ ਤੇ ਅੱਗੇ ਦੁਨੀਆਂ ਨੂੰ ਲੰਗਰ ਪੈ ਵੰਡਦੇ ਨੇ ਨਾਮ ਦਾ। ਗੁਰਮੁਖੋ ਉਸ ਤੋਂ ਅੱਗੇ ਚੱਲੋ, ਗੁਰੂ ਅਮਰਦਾਸ ਨਾਮ ਦੀਆਂ ਦਾਤਾਂ ਪੈ ਵੰਡਦੇ ਨੇ, ਇਹਨਾਂ ਨਾਮ ਵੰਡਿਆ, ਇੰਨੀ ਕਿਰਪਾ ਕੀਤੀ। ਨਾਮ ਵੰਡਣ ਤੋਂ ਬਾਅਦ ਕਹਿਣ ਲੱਗੇ, ਦਾਤਾ ਰਹਿਮਤਾਂ ਤਾਂ ਤੇਰੇ ਘਰ ਦੀਆਂ ਨੇ, ਤੇਰੇ ਘਰੋਂ ਲੈ ਕੇ ਮੈਂ ਲੋਕਾਂ ਨੂੰ ਵੰਡਣ ਲੱਗਿਆ ਤੇ ਸ਼ਬਦ ਵਰਤੇ ਸਾਚੇ ਸਾਹਿਬਾ, ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰਾ, ਸਭ ਕੁਛ ਹੈ, ਜਿਸ ਦੇਹੇ ਸੋ ਪਾਵੇ। ਹੁਣ ਅਗਲੀ ਤੁਕ ਪੜਿਓ, ਅਸੀਂ ਸਾਚੇ ਸਾਹਿਬ ਸ਼ਬਦ ਵਰਤਨੇ ਆ, ਕੇਵਲ ਕੱਲ ਵੀ ਅਰਜ਼ ਕੀਤੀ ਸੀ ਦੁੱਧ ਪੁੱਤਰ ਧਨ ਪਦਾਰਥ। ਹੁਣ ਅਗਲੀ ਤੁਕ ਦੇਖੋ, ਜਿਹੜੀ ਦਾਤ ਗੁਰੂ ਅਮਰਦਾਸ ਵੰਡਦੇ ਨੇ ਉਹ ਕਿਹੜੀ ਮੰਗਦੇ ਪਏ ਨੇ? ਕਹਿਣ ਲੱਗੇ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹੇ ਸੋ ਪਾਵੇ। ਕਿਹੜੀ ਦਾਤ? ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਬਾਜੇ ਸ਼ਬਦ ਕਨੇਰੇ, ਜਿਨ੍ਹਾਂ ਦੇ ਅੰਦਰ ਤੇਰੀ ਸਿਫਤ ਵਸ ਜਾਏ ਉਹ ਦੁਨੀਆਂ ਨੂੰ ਵੰਡਣ ਤੁਰਦੇ ਨੇ, ਤੇ ਵੰਡਣ ਵਾਲਿਆਂ ਨੂੰ ਅਸੀਂ ਕਹਿੰਦੇ ਹਾਂ ਜਿਨ੍ਹਾਂ ਵੰਡ ਛਕਿਆ। ਗੁਰੂ ਅਮਰਦਾਸ ਜੀ ਨੇ ਉਸ ਨਾਮ ਨੂੰ ਵੰਡਿਆ ਤੇ ਕਿੰਨੀ ਕੁ ਕਿਰਪਾ ਕੀਤੀ ਨੇ। ਗੁਰੂ ਰਾਮਦਾਸ ਜੀ ਦਾ ਸਮਾਂ ਆਇਆ, ਤਵੱਜੋ ਦਿਓ। ਇੱਕ ਬਚਨ ਕਿਹਾ ਭੱਟਾਂ ਨੇ, ਕਹਿੰਦੇ ਨੇ ਕਿ ਜਦੋਂ ਆਪਾਂ ਕੋਈ ਚੀਜ਼ ਵੰਡਨੇ ਆ ਨਾ, ਆਮ ਤੌਰ ਤੇ ਦੇਖਨੇ ਆ ਗਰੀਬ ਗੁਰਬੇ ਨੂੰ ਜਦੋਂ ਕੋਈ ਪ੍ਰਸ਼ਾਦ ਪਾਣੀ ਛਕਾਉਂਦਾ ਹੈ, ਇੱਕ ਕੰਮ ਕਰਦਾ ਵੀ ਪਹਿਲਾਂ ਉਹ ਇੱਕ ਖੇਮਾ ਤਾਣਦਾ, ਤੰਬੂ ਲਾਉਂਦਾ ਸੜਕਾਂ ਦੇ ਕਿਨਾਰੇ। ਅਜੇ ਵੀ ਦੇਖਣੇ ਆ ਜਦੋਂ ਲੰਗਰ ਲੱਗਦਾ ਤੇ ਤੰਬੂ ਤਾਣ ਕੇ ਵਿੱਚ ਪੰਗਤਾਂ ਲਾ ਕੇ ਲੰਗਰ ਛਕਾਉਂਦੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਿੱਖਾ ਸਮਝੀ ਵੰਡ ਛਕਣ ਨੂੰ, ਕਿ ਗੁਰੂ ਰਾਮਦਾਸ ਬੈਠੇ ਨੇ ਤਖ਼ਤ ਤੇ, ਕਹਿੰਦੇ ਨੇ ਇਹਨਾਂ ਇੰਨਾ ਵੱਡਾ ਖੇਮਾ ਤਾਣਿਆ ਕਿ ਸਾਰੀ ਧਰਤੀ ਦੇ ਜੀਵ ਗੁਰੂ ਰਾਮਦਾਸ ਜੀ ਦੇ ਲੰਗਰ ਵਿੱਚ ਵੰਡ ਕੇ ਛਕਣ ਲਈ ਆ ਗਏ, ਛਕਣ ਲਈ ਪਹੁੰਚ ਗਏ। ਸ਼ਬਦ ਵਰਤੇ, ਕਹਿਣ ਲੱਗੇ, ਸਤਿਗੁਰ ਖੇਮਾ ਤਾਣਿਓ ਜਗ ਜੂਥ ਸਮਾਣੇ, ਕਿ ਗੁਰੂ ਰਾਮਦਾਸ ਜੀ ਨੇ ਏਡਾ ਵੱਡਾ ਖੇਮਾ, ਇੰਨਾ ਵੱਡਾ ਤੰਬੂ ਲਾ ਦਿੱਤਾ, ਜਗ ਜੂਥ ਸਮਾਣੇ, ਸਾਰੀ ਦੁਨੀਆਂ ਦੇ ਜੀਵ ਉਸ ਗੁਰੂ ਰਾਮਦਾਸ ਦੇ ਖੇਮੇ ਵਿੱਚ ਆ ਕੇ ਬਹਿ ਗਏ। ਕਿ ਗੁਰੂ ਰਾਮਦਾਸ ਰੋਜ਼ ਵੰਡਦਾ ਨਹੀਂ? ਕਿ ਗੁਰੂ ਰਾਮਦਾਸ ਰੋਜ਼ ਦੁਨੀਆਂ ਨੂੰ ਨਾਮ ਨਹੀਂ ਦਿੰਦਾ ਪਿਆ? ਦੇਖੋ ਅਸੀਂ ਵੰਡਣ ਦੀ ਇਸ ਗੱਲ ਨੂੰ ਸਮਝੀਏ। ਗੁਰਮੁਖ ਕੇਵਲ ਲੰਗਰ ਚੁੱਕ ਕੇ ਤੁਰੇ ਫਿਰਨਾ ਬੜੀ ਚੰਗੀ ਗੱਲ ਹੈ ਗੁਰਮਤ ਦਾ ਸਿਧਾਂਤ ਹੈ, ਇਹ ਲੰਗਰ ਤਾਂ ਆਪਾਂ ਸਟੋਰ ਤੋਂ ਖਰੀਦ ਕੇ ਵੀ ਵੰਡ ਸਕਦੇ ਹਾਂ, ਪਰ ਨਾਮ ਦਾ ਲੰਗਰ ਤਾਂ ਉਹ ਵੰਡੇਗਾ ਜਿਹਨੇ ਅਲੂਣੀ ਸਿਲ ਪਹਿਲਾਂ ਆਪ ਚੱਟੀ। ਇਹ ਗੱਲ ਵੱਖਰੀ ਵੀ ਇਹਦੀ ਦੁਰਵਰਤੋਂ ਬੜੀ ਹੁੰਦੀ। ਅਸੀਂ ਕਰਨੇ ਕੀ ਆ ਕਿ ਚਾਰ ਪੰਜ ਦੇ ਨਿਤਨੇਮ ਕੀਤਾ ਪਰਤ ਕੇ ਲੋਕਾਂ ਨੂੰ ਸਮਝ ਇਹ ਭੁਲੇਖਾ ਪਾ ਦਿੰਦੇ ਹਾਂ ਕਿ ਮੈਂ ਸਭ ਕੁਝ ਦੇਣ ਵਾਲਾ ਵਾਂ। ਜਿਹੜਾ ਨਾਮ ਦਾ ਦਾਤਾ ਹੈ ਉਹ ਗੁਰੂ ਹੈ, ਅੱਗੇ ਮਹਾਂਪੁਰਸ਼ ਨਾਮ ਦੇਣ ਜਾਂਦਾ ਹੈ। ਕੱਲ ਗੁਰਮੁਖਾਂ ਨਾਲ ਇੱਕ ਵਿਚਾਰ ਚੱਲੀ ਕਿ ਨਾਮ ਕੌਣ ਜਪਾ ਸਕਦਾ? ਅਸੀਂ ਕਹਿੰਦੇ ਹਾਂ ਵੀ ਨਾਮ ਜਪੋ। ਮੈਂ ਹੈਰਾਨ ਹੁੰਦਾ, ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਨਾਮ ਵੰਡਣਾ ਕੋਈ ਛੋਟੀ ਜਿਹੀ ਗੱਲ ਨਹੀਂ, ਨਾਮ ਵੰਡਣ ਵਾਲੇ ਦੀ ਬੜੀ ਕਮਾਈ ਪਿੱਛੇ ਚਾਹੀਦੀ ਹੈ। ਸ਼ਬਦ ਤੁਸੀਂ ਰੋਜ਼ ਪੜ੍ਹਦੇ ਹੋ ਤੇ ਉਸ ਇੱਕ ਇੱਕ ਤੁਕ ਨੂੰ ਕਦੀ ਧਿਆਨ ਵਿੱਚ ਰੱਖਿਓ, ਕਹਿਣਾ ਜ਼ਰੂਰ ਤੇ ਕਮਾਈ ਕਦੀ ਕਰਕੇ ਦੇਖੋ ਕੌਣ ਨਾਮ ਜਪਦਾ। ਹੁਣ ਅਸੀਂ 2 ਮਿੰਟ ਅੱਧਾ ਘੰਟਾ ਘੰਟਾ ਕਥਾ ਕੀਤੀ ਤੇ ਮਗਰੋਂ ਉੱਠ ਕੇ ਕਹਿ ਦਈਏ ਜੀ ਗੁਰੂ ਸਾਹਿਬ ਨੇ ਕਿਹਾ ਕਿ ਜਨ ਨਾਨਕ ਧੂੜ ਮੰਗੈ ਤਿਸ ਕੇ ਗੁਰਸਿੱਖੀ, ਜੋ ਆਪ ਜਪੈ ਅਵਰੈ ਨਾਮ ਜਪਵਾਦਾ। ਕੀ ਘੰਟਾ ਬੋਲਣ ਨਾਲ ਧੂੜ ਮੰਗ ਲੈਗਾ ਗੁਰੂ ਰਾਮਦਾਸ? ਦੇਖੋ ਵੰਡਣਾ ਨਾਮ ਇਹ ਬਹੁਤ ਵੱਡੀ ਇੱਕ ਅਵਸਥਾ ਹੈ। ਹਜ਼ੂਰ ਨੇ ਬਚਨ ਕਿਹਾ, ਕਹਿੰਦੇ ਨੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਮੈਂ ਅਰਜ਼ ਕੀਤੀ ਤੁਹਾਨੂੰ ਸ਼ਬਦ ਇਹ ਸਲੋਕ ਚੇਤੇ ਵੇ, ਕਹਿੰਦੇ ਨੇ ਜਿਹੜਾ ਇਹ ਅਖਵਾਉਂਦਾ ਮੈਂ ਬਾਬੇ ਨਾਨਕ ਦਾ ਸਿੱਖ ਹਾਂ ਨਾ, ਪਹਿਲਾ ਕੰਮ ਉਹਦਾ ਇਹ ਵੀ ਉੱਠਦੇ ਸਾਰ ਉਹ ਨਾਮ ਨੂੰ ਜਪਦਾ। ਜੇ ਕਹਾਏ ਮੈਂ ਸੱਚਾ ਸਿੱਖ ਹਾਂ ਤੇ ਨਾਮ ਦੇ ਕਦੀ ਨੇੜੇ ਨਾ ਜਾਏ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੈ ਉੱਠ ਔਰ ਨਾਮ ਧਿਆਵੈ। ਤੇ ਅਗਲਾ ਕੰਮ ਕੀ ਕਰਦਾ? ਉੱਦਮ ਕਰੇ ਭਲਕੇ ਪ੍ਰਭਾਤੀ। ਹੁਣ ਸਾਡੇ ਲੋਕ ਤਾਂ ਇਹ ਲਿਖਣ ਲੱਗ ਪਏ ਨੇ ਅੰਮ੍ਰਿਤ ਵੇਲੇ ਤੇ ਗੱਲ ਹੀ ਕੋਈ ਨਹੀਂ ਜੀ, ਅੰਮ੍ਰਿਤ ਵੇਲਾ ਤੇ ਮੰਨਿਆ ਹੀ ਕੋਈ ਨਹੀਂ। ਆਹ ਪ੍ਰਭਾਤੀ ਦੇ ਅਰਥ ਕੀ ਕਰੋਗੇ ਜੀ? ਸ਼ਾਮ ਤੇ ਨਹੀਂ ਕਰੋਗੇ? ਪ੍ਰਭਾਤੀ ਦਾ ਅਰਥ ਦੁਪਹਿਰ ਤੇ ਨਹੀਂ ਕਰਾਂਗੇ? ਕਹਿਣ ਲੱਗੇ ਉੱਦਮ ਕਰੇ ਭਲਕੇ ਪ੍ਰਭਾਤੀ, ਇਹਦਾ ਮਤਲਬ ਸੀ ਕਿ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਣਾ, ਮਾਇਆ ਦੀ ਨੀਂਦ ਪਾ ਕੇ ਜ਼ੋਰ ਪਾਣੀ, ਉੱਦਮ ਕਰੀ ਆਲਸ ਨੂੰ ਛੱਡ ਦੇ। ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ। ਜਿਹਨੇ ਨਾਮ ਵੰਡਣਾ ਤੇ ਜਿਹਨਾਂ ਦੀ ਕਮਾਈ ਦਾ ਧਿਆਨ ਅਸੀਂ ਧਰਨਾ। ਕਹਿਣ ਲੱਗੇ ਉੱਠਿਆ ਅੰਮ੍ਰਿਤ ਵੇਲੇ ਉਹਨੇ ਇਸ਼ਨਾਨ ਕੀਤਾ ਤੇ ਇਸ਼ਨਾਨ ਕਰਨ ਤੋਂ ਬਾਅਦ ਚੌਂਕੜਾ ਮਾਰਿਆ, ਨੇਤਰ ਉਹਦੇ ਬੰਦ ਹੋ ਗਏ, ਬੁੱਲ ਉਹਦੇ ਬੰਦ ਹੋ ਗਏ, ਫੁਰਨਿਆਂ ਨੂੰ ਇੰਨਾ ਕੁ ਸੰਕੋਚਿਆ ਕਿ ਪੂਰਾ ਇੱਕ ਘੰਟਾ ਅੰਦਰ ਦੇ ਤੀਰ ਤੇ ਇਸ਼ਨਾਨ ਹੀ ਕਰੀ ਗਿਆ ਕਿ ਇਹੀ ਵੰਡੇਗਾ ਜਿਹਨੇ ਪਹਿਲਾਂ ਇੰਨਾ ਕਮਾਇਆ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ, ਫਿਰ ਕਰੇ ਕਿ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲਵਿਕ ਪਾਪ, ਦੋਖ ਲੈ ਜਾਵੇ ਜਿਹਦੇ ਪਾਪ ਤੇ ਦੋਸ਼ ਲੱਥੇ ਹੋਣ ਉਹ ਨਾਮ ਬਣ ਸਕਦਾ। ਮੈਂ ਅਰਜ਼ ਕਰ ਰਿਹਾ ਵੀ ਮੈਂ ਅਰਥ ਜ਼ਰੂਰ ਕਰਦਾ ਪਿਆ ਜੇ, ਪਰ ਜੀਵਨ ਕੋਈ ਨਹੀਂ ਜੇ ਨਾ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲਵਿਕ ਪਾਪ, ਦੋਖ ਲੈ ਜਾਵੇ ਤੇ ਨਾਮ ਵੰਡਣ ਵਾਲਾ ਅਗਲਾ ਕੰਮ ਕੀ ਕਰਦਾ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰਨਾਮ ਧਿਆਵੇ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ, ਇੰਨੀ ਕਮਾਈ ਤੋਂ ਬਾਅਦ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜਿਨ੍ਹਾਂ ਵੰਡ ਕੇ ਛਕਿਆ। ਦੇਖੋ ਇਸ ਫਲਸਫੇ ਨੂੰ ਸਮਝੀਏ, ਇਸ ਵੰਡ ਕੇ ਸ਼ਬਦ ਜਿਹੜਾ ਛਕਣਾ ਹੈ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਕਿਹਦੀ, ਜੋ ਆਪ ਜਪੈ। ਆਪ ਜਪੇ ਦੀ ਕੱਲ ਅਸਾਂ ਵਿਚਾਰ ਕੀਤੀ ਸੀ, ਜਿੰਨਾ ਨਾਮ ਜਪਿਆ ਆਪ ਜਪੇ ਵੇ, ਅਵਰੈ ਨਾਮ ਜਪਾਵੇ ਵੰਡ ਕੇ ਛਕੇ, ਆਪ ਜਪੈ ਅਵਰੈ ਨਾਮ ਜਪਾਵੇ। ਗੁਰੂ ਰਾਮਦਾਸ ਬਾਰੇ ਮੈਂ ਅਰਜ਼ ਕਰ ਰਿਹਾ ਸਾਂ, ਉਹਨਾਂ ਨਾਮ ਵੰਡਿਆ, ਸਤਿਗੁਰ ਖੇਮਾ ਤਾਣਿਓ ਜਗ ਜੂਤ ਸਮਾਣੇ, ਅਨਪੋ ਨੇਜਾ ਨਾਮ ਟੇਕ ਜਿਤ ਭਗਤ ਅਧਾਣੇ। ਗੁਰੂ ਰਾਮਦਾਸ ਦੇ ਸਾਹਮਣੇ ਜਿਹੜਾ ਆਇਆ ਉਹਦੀ ਤ੍ਰਿਪਤੀ ਹੋ ਗਈ। ਗੁਰਮੁਖੋ ਇਸ ਤੋਂ ਅੱਗੇ ਚੱਲੋ, ਦੇਖੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਜਿਉਂ ਜਿਉਂ ਕੋਈ ਨਾਮ ਦੀ ਕਮਾਈ ਕਰਦਾ ਉਹਦੇ ਤੇ ਇੰਨੀ ਕੁ ਮਿਹਰ ਹੋ ਜਾਂਦੀ ਹੈ, ਉਹ ਅੱਗੇ ਨਾਮ ਜਪਾਣ ਜੋਗਾ ਹੋ ਜਾਂਦਾ। ਇੱਕੋ ਇੱਕ ਖਿਣ ਸੰਗਤ ਕੀਤੀ ਹੈ ਭਾਈ ਭਗਤੂ ਦੀ, ਭਾਈ ਫੇਰੂ ਨੇ, ਗੁਰਮੁਖੋ ਇੱਕ ਖਿਣ ਦੇ ਵਿੱਚ ਤਬਦੀਲ ਹੋ ਜਾਣਾ ਇਹੋ ਜਿਹਾ ਨਾਮ ਵੰਡਣ ਵਾਲਾ। ਗੁਰਮੁਖੋ ਇੱਕ ਖਿਣ ਸੰਗਤ ਕੀਤੀ ਹੈ ਭਾਈ ਅਗਲੀ ਦੀ, ਭਾਈ ਵਿਧੀ ਚੰਦ ਨੇ, ਤੇ ਗੁਰੂ ਕੇ ਸੀਨੇ ਤੱਕ ਦੀ ਪਦਵੀ ਮਿਲ ਗਈ। ਇੱਕ ਖਿਣ ਸੰਗਤ ਕੀਤੀ ਹੈ ਪੀਰ ਬੁੱਧੂ ਸ਼ਾਹ ਨੇ ਗੁਰੂ ਕਲਗੀ ਧਰ ਦੀ, ਤੇ ਬਸ ਇੱਕੋ ਹੀ ਗੱਲ ਪੁੱਛੀ ਸੀ ਕਿ ਰੱਬ ਕਿਵੇਂ ਮਿਲਦਾ ਹੈ। ਕਹਿਣ ਲੱਗੇ ਪੀਰ ਜੀ ਅੰਦਰ ਦੀ ਤੰਗ ਦਿਲੀ ਰੱਬ ਦੇ ਰਸਤੇ ਵਿੱਚ ਰੁਕਾਵਟ ਹੈ। ਸਿਰਫ ਇੱਕੋ ਗੱਲ ਕੀ, ਇਸ ਤਰ੍ਹਾਂ ਮਿਲਦਾ ਜਿਵੇਂ ਰਾਤ ਨੂੰ ਦਿਨ ਤੇ ਦਿਨ ਨੂੰ ਰਾਤ ਮਿਲਦਾ। ਇੱਕ ਖਿਣ ਜਪਣ ਵਾਲੇ ਦੀ ਸੰਗਤ ਕੋਈ ਕਰੇ ਤੇ ਉਹਦਾ ਜੀਵਨ ਨਾ ਪਲਟੇ, ਇਹ ਕਦੀ ਹੋ ਹੀ ਨਹੀਂ ਸਕਦਾ। ਸਾਹਿਬ ਕਹਿੰਦੇ ਨੇ ਫਿਰ ਉਹ ਆਪ ਨਾਮ ਜਪਦੇ ਨੇ, ਜਪਣ ਵਾਲਾ ਆਪਣੀ ਕਮਾਈ ਕਰਕੇ ਫਿਰ ਲੋਕਾਂ ਵਿੱਚ ਵੰਡਣ ਤੁਰਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕੁਝ ਪ੍ਰਮਾਣ ਅਰਜ਼ ਕਰਨੇ ਨੇ, ਜਿਨ੍ਹਾਂ ਨੇ ਆਪ ਜਪਿਆ ਫਿਰ ਵੰਡਣ ਤੁਰੇ। ਇੱਕ ਤੁਕ ਅਸੀਂ ਇੱਕ ਬਚਨ ਪੜ੍ਹਨੇ ਆ, ਭਾਗ ਚੜੇ ਹਰ ਸੰਤ ਤੁਮਾਰੇ, ਮੇਰੇ ਦਾਤਾ ਤੇਰੇ ਸੰਤ। ਭਾਗ ਚੜੇ ਦਾ ਅਰਥ ਭਾਗਾਂ ਵਾਲਾ ਵੀ ਕਰਦੇ ਨੇ, ਪਰ ਭਾਗ ਚੜੇ ਦਾ ਅਰਥ ਹੁੰਦਾ ਅਮੀਰ, ਕਿ ਤੇਰੇ ਸੰਤਾਂ ਤੋਂ ਅਮੀਰ ਕੋਈ ਨਹੀਂ। ਭਾਗ ਚੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰਨਾਮਾ, ਉਹਨਾਂ ਦੇ ਘਰ ਵਿੱਚ ਕਮਾਈ ਦਾ ਨਾਮ ਧਾਨੇ। ਜਿਨ ਕਰ ਧਨ ਹਰਨਾਮਾ, ਪ੍ਰਵਾਨ ਗਣੀ ਸੇਈ ਏ ਆਏ, ਸਫਲ ਤਿਨਾ ਕੇ ਕਾਮਾ ਮੇਰੇ ਰਾਮ, ਹਰ ਜਨ ਕੈ ਖਉ ਬਲ ਜਾਈ, ਕੇ ਥਾਂ ਕਾ ਕਰ ਚਵਰ ਟਲਾਵਾ, ਚਰਨ ਧੂੜ ਮੁਖ ਲਾਈ, ਜਿਨ੍ਹਾਂ ਵੰਡ ਕੇ ਛਕਿਆ ਚਰਨ ਧੂੜ ਮੁਖ ਲਾਈ। ਕਹਿਣ ਲੱਗੇ ਜਨ ਪਰ ਉਪਕਾਰੀ ਆਏ, ਜਨਮ ਮਰਨ ਦੂਹ ਮੈਂ ਨਾਹੀ, ਜਿਨ੍ਹਾਂ ਵੰਡ ਕੇ ਛਕਿਆ ਜਨਮ ਮਰਨ ਦੂਹ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰਸ਼ਿਓ ਲੈਣ ਮਿਲਾਏ। ਕਹਿੰਦੇ ਨੇ ਲੋਕਾਂ ਨੂੰ ਜੀ ਦਾਨ ਦਿੰਦੇ ਨੇ, ਜਿਹੜਾ ਜੀ ਦਾਨ ਦਿੰਦਾ ਉਹ ਹੀ ਵੰਡ ਕੇ ਛੱਕ ਸਕਦਾ, ਉਹ ਨਾਮ ਨੂੰ ਵੰਡਦਾ ਪਿਆ। ਜੀ ਦਾਨ ਦੇ ਭਗਤੀ ਲਾਇਨ ਹਰਸ਼ਿਓ ਲੈਣ ਮਿਲਾਏ। ਮੈਂ ਦੋ ਕੁ ਪ੍ਰਮਾਣ ਇਤਿਹਾਸ ਵਿੱਚੋਂ ਦੇਣੇ ਚਾਹੁੰਦਾ ਵਾਂ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਨਾ ਸੰਨ ਸਾਹਿਬ ਗੁਰਦੁਆਰੇ ਦੇ ਦਰਸ਼ਨ ਤੁਸੀਂ ਕਰਦੇ ਹੋ, ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਗਟ ਕੀਤਾ, ਇਹ ਖੇਨੇ ਤੇ ਟੁਕੜਿਕਣਾ ਚਾਹੁੰਦਾ ਕਿ ਸਿੱਖ ਜੀ ਦਾਨ ਦੇ ਸਕਦਾ ਹੈ। ਸਿੱਖ ਕੋਈ ਮਾਮੂਲੀ ਹਸਤੀ ਨਹੀਂ। ਗੁਰਮੁਖੋ ਮਰਜ ਕੀਤੀ, ਰੱਬ ਵੀ ਵੰਡਦਾ ਹੈ, ਗੁਰੂ ਵੀ ਵੰਡਦਾ ਹੈ, ਤੇ ਜਦੋਂ ਸਾਈਂ ਦਾਤ ਦਿੰਦਾ ਉਦੋਂ ਫਿਰ ਸਿੱਖ ਵੀ ਵੰਡਣ ਤੁਰਦਾ। ਹਜ਼ੂਰ ਦੇ ਸਾਹਮਣੇ ਜਦੋਂ ਬਾਬਾ ਬੁੱਢਾ ਜੀ ਨੇ ਪਿੱਛੋਂ ਸੰਨ ਲਾ ਕੇ ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਿਆ, ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਤੇ ਇੱਕ ਬਚਨ ਕੀਤਾ ਕਿ ਬੁੱਢਿਆ ਸ਼ਬਦ ਕੈਸੇ ਚੁਣੇ। ਕਹਿੰਦੇ ਨੇ ਸੰਗਤ ਨੂੰ ਜੁਗਤ ਦੱਸ ਦਿੱਤੀ ਆ ਕਿ ਗੁਰੂ ਨੂੰ ਪ੍ਰਗਟ ਕਿਵੇਂ ਕਰੀਦਾ, ਗੁਰੂ ਕਿਵੇਂ ਪ੍ਰਗਟ ਹੁੰਦਾ। ਦੇਖੋ ਜੁਗਤ ਕੈਸੇ ਕਮਾਲ ਦੀ, ਲੋਕ ਬਾਜਮੁਖੀ ਦਰਵਾਜ਼ੇ ਖੋਲ ਕੇ ਚਾਹੁੰਦੇ ਨੇ ਪਾਣਾ, ਪਰ ਬਾਬਾ ਬੁੱਢਾ ਕਹਿੰਦਾ ਬਾਹਰਲੇ ਦਰਵਾਜ਼ੇ ਬੰਦ ਕਰਕੇ ਅੰਦਰ ਦੇ ਭਿੱਤ ਤੋੜ ਕੇ ਰੱਬ ਗੁਰੂ ਮਿਲਦਾ ਹੁੰਦਾ। ਜੇ ਗੁਰੂ ਨੇ ਮਿਲਣਾ
अंदर दे भरम दे छोड़ तोड़ के मिलेगा। उत्थे जदों संगत ने कहा धन भाई बुढ़ा, शब्द वरते धन भाई बुढ़ा जिन्हें गुरु लदा। जदों इन्हें शब्द संगत ने कहते गुरु अमरदास ने एक बचन कहा सी, कहन लगे कि ए संगत को बोहित पारा कि बाबा बुढ़ा साहब तू संगत लई जहाज है, इन्हें गुरमुख जिन्ना वंड के छकिया ते जिन्हां गुरु ने कहा तू संगत नू पार कर सकना। कहन लगे ए संगत को बोहित पारा भवजल ते कर है निस्तारा, सिखी अवध ना इसते परे तेरे तो अगे सिख कोई नहीं। ते बाबे बुढ़िया मैं इन्नी गल कह देना, नाम लैत गण बिघन स्वर है, जेड़ा तेरा नाम लैगा ओदे पाप भी कटे जाण। एवे नाम जिन्ना वंडे है जेड़े कमाई वाले ने कि बाबे बुढ़े ने कदी दावा किया, कहन लगे तेरा नाम लैके पाप कटे जाणगे। ते गुरमुखो एक अर्ज करा, मेरे दाते ने मेहर कीती है, जेड़ा जी दान नाम वंडदा है ना वह कदी ये दावा नहीं जे करदा नाम मेरा। हुण तां इस शब्द की दुरवरतों हो रही है ना, जना खना बाणी विचो अपने अपने शब्द कढ के दई जाने। मैनू इस गल की बड़ा दुख लगता है जो कई बार कोई पुछदा भी कोई शब्द दिओ, गुरमुखो नहीं शब्द गुरु देंदा है, गुरु के चरणों में जुड़िए ते गुरु ने रहमत करके अंदर दे भरम कटने ने। साहब सतगुरु गुरु ग्रंथ साहब ने कृपा की, बाबे बुढ़े नू कहा तेरा नाम लिया दो कटे जाने ने। ते भाई वीर सिंह कहते ने फिर वह वर्गा महापुरश बोलिया, वह कहिंदा दाता असी तो आबशार की तरह वा। आबशार आप जी नू पता है कि पहाड़ा उत्तों डिगदे कोई पानी दे झरने। कहिंदे ने जदों आबशार पानी धरती ते सट दिए, किसे दस्या आबशार तेरे कोल बड़ा पानी है, वह गुहस के कहती एवं भुलेखा ना खा जी, पानी मेरा नहीं अरशा तो रब देंदा है, मैं अरशा तो मिलिया फरशा ते दे देनी आ, पर देण वाला निरंकार देण वाला रब है। सिख जदों जुड़दा है ते तां ही शब्द वरते भाई साहब ने, कह लगे आबशार आखे सुन भोले, मैं तां वस्त ना काई अरशी लैणा ते फरशी देना रीत आ साडी आई। अरशा तो लैणा फरशा तो देना, नाम गुरु तो लैके जपना ते अगे किणका मात्र दुनिया नू वंडी जाना, इहने वंड के छकण वाले। बाबे बुढ़े नू कहा ते भाई मंझ नू की शब्द नहीं कहे, जदों उहना ते किरपा कीती ते गुरु अर्जुन देव दे बचन कदी भुल्यो ना कि मंझ प्यारा गुरु नू, गुरु मंझ प्यारा प्यारियो मंझ गुरु का बोए था, ऐसी वंड के छकण वाला जिहदा कमाई का ध्यान करना है। कहन लगे मंझ प्यारा गुरु नू, गुरु मंझ प्यारा मंझ गुरु का बोए था जग लंघनहारा। साहब कहिंदे ने जिन्हां ने आप जपिया उहनां नू कहिंदे ने जन पर उपकारी आए, जन्म मरण दूहूं मैं नाही, जन पर उपकारी आए जी दान दे भगती लाइन, जेड़े भगती लाइन उहने वंड के छकण वाले। जी दान दे भगती लाइन हरस्यों लैन मिलाए, उहनां नू कह के संतन मौको पूंजी सौंपी, आप जपिया फिर वंड के छकिया पूंजी सौंपी, तो उतरिया मन का धोखा धर्म राय, अब कहां करेगो जो फाट्यो सगलो लेखा। वंड के छकन वाले संबंधी क्या थी कि जिस वखर को लैन तू आया, राम नाम संतन कर पाया, तज अभिमान लेवो मन मोल, राम नाम खिरदा मैं तोल, उन्हां दी संगत करी लाभ खेप संत संगचाल, जेड़े वंड के छकते पे थे। साहब की बाणी पढ़ने खजूर ने एक बचन कहा, कहने दाता जी के जपन वाला गुरमुख जे किते त्रुट पवे ते गुरु ग्रंथ साहब दी एक तोके कहने किनका मात्र दे दे ना ते करोड़ा बंदियां दा भला एक किनके विच हो जांदा है। साहब दा शब्द हुंदा गुरमुख कोट उधार दा भाई, दे नाम है एक कणी नाम दी दे। ओनू साहब ने बाणी विच कहा जो तुद सच ध्याए दे से विरले थोड़े, जिन्ना नाम जपिया बड़े विरले ने, अगे वे वंड के छकिया। कहिंदे ने जिथे एक बारी बह के वह जप जान रहिंदी दुनिया तक उस धरती ते तोटा नहीं जे आउंदा, जो तुद सच ध्याए दे से विरले थोड़े, जो मनचित एक आराध दे तिनकी बरकत खाए असंख करोड़े, जिन्ना वंड के छकिया। एक बारी दे जान किनका मात्र किते कमाई दा, ते गुरमुखो असंखा करोड़ा लोग जेड़े ने उन्हां दी दित्ती कोई कमाई भी चुखांदे ने। हजूर ने मेहर की, कह लगे अरदास विच के जिन्हां ने आप जपिया है ते परत के वंड के छकिया है, मेरे धन गुरु अर्जुन साहब ने एक बचन कह कह लगे सिखा दे गुरु ग्रंथ साहब की बाणी विच वंड के छकन की गल ही ते कैसे कमाल की गल की थी। जे एक पासे शब्द का लंगर दिता है दूजे पासे गुरु अर्जुन देव जी नूं पुछो ओ कहिंदे ने मेरे वीरा मैं भुलेखे विच ना रही थान परोस चलिया वा आप इनू छक लवी ते छकन तो बाद लोकां नूं वी जाके वंडी। महाराज ये थाल विच की है कहन लगे थाल विच तीन चीजा ने एक ही इहदे विच सत जिन्हां ने वंड के छकना है अगे दूजे इहदे विच संतोख ते तीजा इहदे विच अमृत है। कई बार असीं कहिंदे आ वी तीन चीजा ने सत संतोख ते विचार कहन लगे तीन चीजा ने सत दी संतोख दी ते अमृत दी ते तिन्हां दी विचार है ते जे किते ए भोजन तू आप छक लैं ते परत के एदा किनका मात्र दुनिया नू वंडन जाई इस भोजन ने घटना कदी नहीं। साहब दे शब्द असीं पढ़ने आ कि थाल विच तीन वस्तु पईओ जिहड़े आप जपदे ने फिर वंड के छकन तुरदे ने। थाल विच तीन वस्तु पईओ सत संतोख विचारो अमृत नाम ठाकुर का भयो जिसका सबसे आधारो ते कला सिखां लई नहीं प्यारो जे को खावे जे को पुंचे जेड़ा खा ले खान तो बाद पचाले ते पचान तो बाद दुनिया नु वंडन तुर पवे। की कदी तोटा हुंदा है धन गुरु अर्जन साहब ने एक बचन किया सी कहन लगे दुनिया दे लोगो इस खजाने नु आप खर्चिया जे आप खाया जे ते जदो अगे तुरो ते दुनिया नु वंडन तुरियो जे। मैं अर्ज कीती पहला जपांगे तां वंडिया जाने जपन तो बिना किसे ने वंड नहीं लेना। माघ दा महीना जदो शुरू हुंदा है एक दान दी गल बड़ी सोहनी असीं करने आ साडे कई सज्जन इत्थे दान दी व्याख्या फिर करदे ने आ दुनिया दे पदार्थां नाल। कदी देखो हजूर कहिंदे ने दान ओ करदा है जिहदे अपने कोल कुछ होवे वंड के ओ छकेगा जिन्हें आप पहिलां कमाया है। हजूर ने एक बचन कह कहिंदे ने माघ मज्जण संग साधुआं धूड़ी कर इशनान पहला दो काम आप कर ली खरका नाम त्याए सुन नाम नू त्याई ध्यान तो बाद सुनी ते जदन तेरे अंदर किते कुछ आ जाए उदू बाद फिर वंड के छकन की आदत पाई खरका नाम त्याए सुन सबना नू कर दान उदे विचो किनका मात्र दे। खजूर ने मेर की कहन लगे दाता तेरी कृपा नाल तू सानू दात दिती है वंड के छकन की मेर करी कि मेरे हिरदे विच पहला ए दात टिके। हजूर दे शब्द असीं पढ़ने हम तनवंत भागत सचनाए केड़ी चीज वंडनी हम तनवंत भागत सचनाए हर गुण गावे सहज सुभाए प्यो दादे का खोल डिठा खजाना ता मेरा मन भया निधाना रतन लाल जाका कचू न मोल भरे भंडार अखूट अतोल प्यारो खावे खर्चा रल मिल भाई एवे वंड के छकना खावे खर्चा रल मिल भाई तोट न आवे वध हो जाई इस खजाने विचो कुछ आप खर्च ते खर्च के दुनिया विच वंडी एदे विच कदी तोटा ही नहीं। इहनू साहिब ने कहा कि जे वंडन तुरेगा ना ते घाटा नहीं पैना टिचर मूल ना थुड़ी दो जिचर आप कृपाल शब्द अखुट बाबा नानका खाहे खर्च वंड के छकी खर्ची इहनू खाए खर्च तन माल जेड़ा आप पहला नाम जपदा जपन तो बाद ओदे अपने भंडारे भरे जांदे ने। फिर मेरे साहब कहिंदे ने जदों ओ वंड छकिया उस जपे होए नूं लोकां तक वी वंडन जांदा। कई वारी बाणी विचों अनेकां उदाहरणां पढ़न नूं मिलदियां ने जिहदे विच जिन्हां ने कमाया ते अगां वंडन तुरे। एक बड़ी सोहणी बचन कहा भगत कबीर जी ने यह शब्द आपां पढ़ने आ संतां मानो दूतां डानू ए कुटवारी मेरी ए शब्द दियां खीरलियां तुकां पढ़ो गुरमुखो कहन लगे कोठरे मैं कोठरी केड़ी चीज वंड के छकनी उधर तुरीए थोड़ा जिहा शरीर एक कोठा है इस कोठी विच घीरदा कोठी है जिहदे विच दाते ने नाम दा खजाना टिकाणा है। कहन लगे कोठरी मैं कोठरी परम कोठी विचार गुरदीनी बस्त कबीर को लेहो बस्त संभार कबीर इस चीज नू सांभ के रखी। कहन लगे कबीर दीनी संसार को वंड के छकिया कबीर दीनी संसार को लीनी जिस मस्तक भाग वंडन तुरदे ने भगत पर लेगा ओ जिदे उत्ते मेरा साई कृपा करके आप नाम दी दाद देगा। कबीर दी संसार को लीनी जिस मस्तक भाग अमृत रस जिन पाया फिर ताका सुहाग। कदी पढ़ो भाई गुरुदास ने एक बचन कह मैं कह के समाप्ति करनी है कि दाता मेर करे इस नाम नू वंडांगे ता पहला अपनी भुख किते दूर होवे। देखो अपने अंदर नू टिका के रोजाना यतन करिए जेड़े आप जपदे हो होर इस उद्दम नू अगे तोरिए ते जेड़े नहीं जपदे ओ जपण दा यतन करो। देखो रब दे नाम नू जपोगे अंदर नू सुख मिलना है इहदी कीमत बड़ी जे। भाई साहब भाई गुरदास ने एक बचन किया है कहिंदे ने नाम देव रोज नाम जपदा है ते तरलोचन आके कोल बहिंदा है। फर्क इन्ना है हुण जपण वाला जेड़ा वो इहो जी थां ते टिक जांदा। सब तो वड्डी साडी एक समस्या है परमार्थ वल जदों तुरने आ असीं कहिंदे आ कोई चीज दिखाओ। साढ़े लोग कहिंदे ने असीं मानदे उहनां आ जिहड़ी चीज दिसे। ते मैं एक बार इत्थे अर्ज कीती सी वी बहुत चीजां ऐसियां ने जिहड़ियां दिसदियां नहीं पर हुंदियां ने। असीं कहिंदे आ वी असीं मानदे उहनूं आ जिहड़ी है। मैं अर्ज करना उन्हां काम की शक्ल कभी किसी ने देखी पर काम है। क्रोध कभी किसी ने देखा पर क्रोध है। लालच कभी देखे भी फलाना बंदा सी कहने लालची कपड़े ने लालच वाले। हजूर ने भावे शब्द भी परते है कि ए तन माया पाया प्यारे लीतड़ा लभ रंगाए पर ओदा रंग की हो जाए जी। लालच कभी देखिया नहीं काम कभी दिखिया नहीं क्रोध कभी दिसिया नहीं। जेड़ी चीज नहीं दिसदी ओदी खोंद है। जे वकार नहीं दिसदे ते ओदी खोंद है ते रब दे चरणा भी जुड़ी। जेड़ी चीज दिसदी नहीं तू कमाई करेगा तेरे अनुभव भी जरूर आवेगी। काम कामी नू पता है लोभ लालची नू पता है क्रोध क्रोधी नू पता है मोह अंदर दियां तंदा चिदियां मोह दियां पक्कियां ने ओनू पता है ते नाम दी अंदर दी खेड़ भी ओनू पता है जेड़ा अंदरों जुड़िया होए। भाई गुरदास कहिंदे ने कि नाम देव रोज बहिंदा है तरलोचन कोल आउंदा है ते नाम ते फिर उठ के काम भी करदा है। ते गुरु ग्रंथ साहिब दी बाणी विच इक ना उलामा भी दिता है कि एवें भगत बनिया फिर मैं सवेर तो शाम तक काम करना तू कहदा भगत है। जदों असीं पढ़ने उहनां ते इतों तक कह दिता नामा माया मोया कह तलोचन मीत कहिंदे तैनूं माया ने ठगिया बनिया फिर मैं वड्डा भगत। उत्थे नामदेव ने कुछ उदाहरणां दित्तियां। खैर मैं अपने विषय वल आवां। जदों संतुष्ट होया तरलोचन ओह कहिंदा फिर हुण इक काम कर भी तेरी रब दे घर तक चलदी है गुरमुखो उहनां दी कमाई दा तां ध्यान धरना भी जदों वंड के कुछ देंदे ने ते पल्ले है कि राजे जनक ने अपनी पासबुक कमाई नाल सारे नरक नहीं खाली करा दिते। कमाई सी ना उहदी। कहन लगा भी नामदेव तेरी चलदी है तेरी बनी है हुण इक कृपा मेरे ते कर ते गुरमुख जिहदी चलदी होवे रब अपने गुरु अपने बचन भी पिछा लै लैंदा जे कि भाई लद्दे दी चलदी नहीं इन्नी कृपा कीती दोनों भरा पिछे खलोते ने। ते गुरु अर्जुन देव कहिंदे ने गुरु का निंदक बाबे नानक दी निंदिया करन वाले नू किते ढोई नहीं। ते जिदे अंदर किणका बचिया सी वंड के छकण तुरिया सी सामने हाथ जोड़ के कहिंदा दाता इन्हां दी निंदिया वाल ना देखी तू अपने घर वाल देख तू किन्ने कु निंदकां नू तार सकना कि लद्दे दे बचना नू गुरु ने मोड़ दिता। कौन है कहा भी तेरी रब दे घर तक चलदी मेरी भी गल करा मैनू भी किते किणका मात्र मिल जाए। ते भाई गुरदास ने उत्थे एक वार्तालाप लिखिया है ओ कहिंदे ने कि रब नाल गल कीती नामदेव ने कहिंदा बाबा मेरे वाहिगुरु ये रोज मेरे खेड़े पिया नाम 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 तुसी कृपा करके इहनू मिलोगे। ते कहिंदे ने रब हसया प्रभु ने हस के गल के कहन लगे नामदेव कमाई उहदी कोई नहीं हूं ध्यान दिया जे सिमरन उहदा कोई नहीं हूं कर्म उहदे कोई नहीं पर नामदेव कहिंदा मैं तां वादा कर रहा हां। कहन लगे जपन वालिया जे तू वादा कर रहा है मैं तेरे रही ओदे अंदर भी प्रकाश करांगा। एवे वंड के छकन वाले भाई साहब ने शब्द वरते दर्शन वेखन नाम दियो भलके उठ तरलोचन आवे भगत करन मिल दोए जने नाम दियो हर चलत सुनावे। ते कहन लगे तरलोचन कहिंदा मेरी पी कर बेनती दर्शन देखा जे तिस भावे ठाकुर जी नू पुछ ओस दर्शन किवें तरलोचन पावे। हस कै ठाकुर बोलिया ਨਾਮ ਦੇਹ ਨੂੰ ਕਹਿ ਸਮਝਾਵੇ ਹੱਥ ਨਾ ਆਵੇ ਭੇਟ ਸਰੋਂ ਤੁਸ ਤਰਲੋਚਨ ਮੈਂ ਮੂੰਹ ਲਾਵੇ ਅਗਲੀ ਤੋਕੇ ਜਿੰਨਾ ਵੰਡ ਕੇ ਛਕਿਆ ਕਹਿਣ ਲੱਗੇ ਖਾਉ ਅਧੀਨ ਹਾਂ ਭਗਤ ਦੇ ਜਿਹੜਾ ਕਮਾਈ ਕਰਨ ਵਾਲਾ ਮੈਂ ਉਹਦਾ ਗੁਲਾਮ ਹਾਂ ਜਿਹੜਾ ਜਪਦਾ ਮੈਂ ਉਹਦੇ ਅਧੀਨ ਹਾਂ ਖਾਉ ਅਧੀਨ ਹਾਂ ਭਗਤ ਦੇ ਪਹੁੰਚ ਨਹੰਗਾ ਭਗਤੀ ਦਾਵੇ ਹੋਏ ਵਿਚੋਲਾ ਆਣ ਮਿਲਾਵੇ ਜੇ ਤੂੰ ਵਿੱਚ ਖਲੋਵੇ ਤੇ ਤਰਲੋਚਨ ਤੇ ਕਿਰਪਾ ਹੁੰਦੀ ਏ ਜੇ ਨਾਮ ਦੇ ਵਿੱਚ ਖਲੋਵੇ ਤੇ ਤਰਲੋਚਨ ਭਗਤ ਬਣ ਜਾਂਦਾ ਹੈ ਤੇ ਗੁਰੂ ਕੇ ਸਿੱਖੋ ਅਰਦਾਸ ਵਿੱਚ ਉਹ ਕਰਨੀ ਵਾਲਿਆਂ ਦਾ ਜ਼ਿਕਰ ਏ ਜਿਹੜੇ ਆਪ ਜਪਦੇ ਨੇ ਜੇ ਕਿਤੇ ਵਿੱਚ ਉਹ ਵਿਚੋਲੇ ਬਣ ਜਾਣ ਤੇ ਗੁਰੂ ਨਾਨਕ ਦੇ ਘਰ ਵਿੱਚ ਥਾਂ ਮਿਲ ਜਾਂਦੀ ਉਹਨਾਂ ਦੀ ਕਮਾਈ ਦਾ ਅਸੀਂ ਰੋਜ਼ ਧਿਆਨ ਧਰਨੇ ਆ ਤੇ ਉਹਨਾਂ ਲਈ ਸ਼ਬਦ ਵਰਤਨੇ ਆ ਕਿ ਜਿੰਨਾ ਨਾਮ ਆਪ ਜਪਿਆ ਹੈ ਤੇ ਪਰਤ ਕੇ ਉਹਨੂੰ ਵੰਡ ਕੇ ਛਕਿਆ ਕੇਵਲ ਆਪਣੇ ਤੱਕ ਸੀਮਤ ਨਹੀਂ ਗੁਰੂ ਕਿਰਪਾ ਕਰੇ ਕਿ ਉਹਨਾਂ ਛਕਣ ਵਾਲਿਆਂ ਨੂੰ ਛਕਾਉਣ ਵਾਲਿਆਂ ਨੂੰ ਆਪਾਂ ਵੀ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਉਹਨਾਂ ਦੀ ਕਮਾਈ ਨੂੰ ਦੇਖ ਕੇ ਅਰਦਾਸ ਵੀ ਸ਼ਾਮਿਲ ਹੋ ਸਕੀਏ ਅੱਜ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੇ ਖੋਈਆਂ ਬੇਅੰਤ ਭੁੱਲਾਂ ਕਿਰਪਾਲੂ ਸਾਹਿਬ ਸੰਗਤ ਆਪ ਮਿਹਰ ਕਰਕੇ ਬਖਸ਼ ਦੇਣੀਆਂ ਕੱਲ ਨੂੰ ਸ਼ਬਦ ਆਉਣਾ ਕਿ ਦੇਗ ਚਲਾਈ ਉਹਦੇ ਵਿੱਚ ਜ਼ਿਕਰ ਕਰਾਂਗੇ ਆਪਾਂ ਵੀ ਆ ਦੁਨੀਆ ਦੁਨਿਆਵੀ ਤੌਰ ਤੇ ਜੋ ਲੰਗਰ ਛਕਣੇ ਆ ਕਦੋਂ ਸ਼ੁਰੂ ਹੋਇਆ ਇਹਦਾ ਮਹਾਤਮ ਕੀ ਹੈ ਇਹਦੇ ਅਰਥ ਕੀ ਨੇ ਇਹਦੀਆਂ ਕੋਈ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ